ਗੁਲਾਮ ਹੋਏ ਪਏ ਆ ਤੇ ਫਟਾਫਟ ਕਰੋਧ ਸਾਡੇ ਅੰਦਰੋਂ ਬੋਲਦਾ ਆ, ਬੰਧਨ ਸਾਨੂੰ ਕਰੋਧ ਦਾ ਪਿਆ ਹੋਇਆ ਹੈ। ਅਸੀਂ ਜਦੋਂ ਆਂਢੀ ਗੁਆਂਢੀ ਸੱਜੇ ਖੱਬੇ ਦੇਖਦੇ ਹਾਂ ਉਹਨਾਂ ਦੇ ਕੋਲੋਂ ਮਾਇਆ ਸਾਡੇ ਨਾਲੋਂ ਜ਼ਿਆਦਾ ਅਸੀਂ ਦੇਖਦੇ ਹਾਂ, ਤੇ ਫਿਰ ਗੁਰਮੁਖ ਪਿਆਰਿਓ ਅਸੀਂ ਪੁੱਠੇ ਸਿੱਧੇ ਜਦੋਂ ਕੰਮ ਕਰਦੇ ਹਾਂ ਤੇ ਉਹ ਪੁੱਠਿਆਂ ਸਿੱਧਿਆਂ ਕੰਮਾਂ ਦੇ ਨਾਲ ਜਦੋਂ ਬਹੁ ਪਰਪੰਚ ਕਰ ਪਰ ਧਨ ਲਿਆਵੇ ਬਹੁਤੀ ਮਾਇਆ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਤੇ ਇਹ ਸਾਨੂੰ ਅਸਲ ਦੇ ਵਿੱਚ ਲੋਭ ਦਾ ਬੰਧਨ ਪਿਆ ਹੋਇਆ, ਲੋਭ ਸਾਡੇ ਉੱਤੇ ਰਾਜ ਕਰ ਰਿਹਾ ਆ। ਅਸੀਂ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਹੀ ਜੇ ਸੀਮਤ ਹੋ ਕੇ ਰਹਿ ਗਏ ਹਾਂ, ਪਰਿਵਾਰ ਬਾਰੇ ਸੋਚਦੇ ਹਾਂ ਤੇ ਇਹ ਸਾਨੂੰ ਮੋਹ ਦਾ ਬੰਧਨ ਪਿਆ ਹੋਇਆ ਆ, ਮੋਹ ਨੇ ਸਾਨੂੰ ਆਪਣੀ ਕੈਦ ਦੇ ਵਿੱਚ ਗਰਸਿਆ ਹੋਇਆ ਆ, ਕੈਦ ਕੀਤਾ ਹੋਇਆ ਆ। ਅਸੀਂ ਆਪਣੇ ਪਰਿਵਾਰ ਤੋਂ ਉੱਪਰ ਉੱਠਦੇ ਹੀ ਨਹੀਂ ਆ। ਛੋਟੇ ਛੋਟੇ ਗੁਣਾਂ ਦਾ ਜਦੋਂ ਅਸੀਂ ਹੰਕਾਰ ਕਰਨ ਲੱਗ ਪੈਂਦੇ ਹਾਂ ਤੇ ਅਸੀਂ ਮਤ ਸੋਚੀਏ ਕਿ ਸਾਡੀ ਸੋਚ ਆਜ਼ਾਦ ਆ, ਇਹ ਸਾਡੀ ਜਿਹੜੀ ਸੋਚ ਆ ਇਹ ਹੰਕਾਰ ਦੀ ਗੁਲਾਮ ਹੋਈ ਪਈ ਹੈ। ਤਿੰਨ ਚਾਰ ਕੁ ਦਿਨ ਹੋਏ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ, ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ, ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ। ਕੋਈ ਚਾਰ ਕੁ ਦਿਨ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਨਾਸਰੀ ਰਾਗ ਦੇ ਵਿੱਚ ਕਿਰਪਾ ਕੀਤੀ ਤੇ ਆਪਾਂ ਸਾਰਿਆਂ ਨੇ ਵਿਚਾਰ ਕੀਤੀ, ਉਹਦੇ ਵਿੱਚ ਮੈਂ ਕੁਝ ਪ੍ਰਤੱਖ ਬੰਧਨਾਂ ਦੀ ਗੱਲ ਕੀਤੀ ਕਿ ਸਤਿਗੁਰਾਂ ਨੇ ਸਾਡੇ ਪ੍ਰਤੱਖ ਜਿਹੜੇ ਬੰਧਨ ਸਨ ਉਹਨਾਂ ਤੋਂ ਸਾਨੂੰ ਕਿਵੇਂ ਆਜ਼ਾਦ ਕਰਾਇਆ। ਇੱਕ ਮੈਂ ਇਤਿਹਾਸ ਦੇ ਵਿੱਚੋਂ ਸਾਹੀ ਸੁਣਾਈ ਸਿੱਖ ਸੰਗਤਾਂ ਨੂੰ ਕਿ ਗੁਰੂ ਸਾਹਿਬ ਜੀ ਐਸੀ ਵੇਦਿਕ ਬਣੀ ਕਿ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਚਲੇ ਗਏ ਤੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ 52 ਰਾਜੇ ਜਿਹੜੇ ਸਨ ਕੈਦ ਹੋਏ ਸਨ, ਬੰਧਨ ਉਹਨਾਂ ਨੂੰ ਪਏ ਹੋਏ ਸਨ। ਸਤਿਗੁਰਾਂ ਨੇ ਉੱਥੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ, ਉਹ ਸਾਰੇ ਸਤਸੰਗੀ ਹੋ ਗਏ, ਬਹੁਤ ਪ੍ਰੇਮ ਕਰਨ ਲੱਗ ਪਏ। ਕਦੀ ਕਦੀ ਉਹਨਾਂ ਨੇ ਇਹ ਵੀ ਵਿਚਾਰਾਂ ਕਰਿਆ ਕਰਨੀਆਂ, ਸਤਿਗੁਰੂ ਜੀ ਜਦੋਂ ਤੁਸੀਂ ਚਲੇ ਗਏ ਸਾਡਾ ਕੀ ਬਣੇਗਾ। ਸਤਿਗੁਰਾਂ ਨੇ ਮੁਸਕਰਾ ਛੱਡਿਆ ਕਰਨਾ ਇਸ ਗੱਲ ਤੇ। ਆਖਿਰ ਜਹਾਂਗੀਰ ਵੱਲੋਂ ਜਦੋਂ ਉਹਦੇ ਨਜੂਮੀਆਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਸਤਿਗੁਰਾਂ ਨੂੰ ਕੈਦ ਕਰਵਾਇਆ, ਸਾਈ ਮੀਆਂ ਮੀਰ ਜਹਾਂਗੀਰ ਦੀ ਇਸਤਰੀ, ਉਹਦੀ ਘਰਵਾਲੀ, ਕੁਝ ਹੋਰ ਪਤਵੰਤੇ ਸੱਜਣਾਂ ਨੇ ਜਹਾਂਗੀਰ ਦੇ ਨਾਲ ਗੱਲ ਕੀਤੀ ਕਿ ਵਿਦਰੋਹ ਬਹੁਤ ਭਾਰੀ ਉੱਠ ਖਲੋਏਗਾ, ਬੜਾ ਗਲਤ ਕੰਮ ਹੈ ਤੇਰੇ ਕੋਲੋਂ ਜਿਹੜਾ ਸਟੈਪ ਤੂੰ ਚੁੱਕਿਆ ਬਹੁਤ ਗਲਤ ਚੁੱਕ ਲਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਤੈਨੂੰ ਰਿਹਾ ਕਰਾਉਣਾ ਪੈਣਾ ਨੇ ਤੇ ਬਹੁਤ ਵੱਡੀ ਬਗਾਵਤ ਜਿਹੜੀ ਹੋ ਜਾਏਗੀ। ਉਹਨੇ ਐਲਾਨ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਰਿਹਾ ਕਰਨ ਵਾਸਤੇ, ਪਰ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਇਹਨਾਂ ਨੂੰ ਇਹ ਬੰਧਨ ਜਿਹੜੇ ਪਏ ਹੋਏ ਨੇ 52 ਰਾਜੇ ਛੱਡਣ ਦਾ ਤੂੰ ਹੁਕਮ ਨਹੀਂ ਕਰਦਾ, ਉਨੀ ਦੇਰ ਤੱਕ ਅਸੀਂ ਵੀ ਇੱਥੇ ਹੀ ਰਵਾਂਗੇ। ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਜਿਹੜਾ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਵੇ ਉਹ ਰਿਹਾ। ਕਹਿੰਦੇ ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ ਇੱਕ ਸਵਾਇਆ ਤੇ ਉਹਨਾਂ ਨੇ ਸਤਿਗੁਰਾਂ ਦਾ ਉਹ ਕੱਲਾ ਕੱਲਾ ਪੱਲਾ ਜਿਹੜਾ ਸੀ ਪਕੜ ਕੇ ਰਾਜੇ ਬਾਹਰ ਆ ਗਏ, ਸਤਿਗੁਰਾਂ ਨੇ ਉਹਨਾਂ ਨੂੰ ਬੰਧਨਾਂ ਤੋਂ ਛਡਵਾਇਆ। ਇੱਕ ਨਾਲ ਮੈਂ ਥੋੜ੍ਹੀ ਜਿਹੀ ਗੱਲ ਹੋਰ ਕੀਤੀ ਗੁਰਮੁਖ ਪਿਆਰਿਓ, ਕਿ ਬਾਲਾ ਜੀ ਰਾਓ ਤੇ ਰੁਸਤਮ ਰਾਓ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਿਹਾ ਕਰਵਾਇਆ। ਇਸ ਸਾਖੀ ਦੇ ਵਿੱਚ ਜਿਸ ਤਰ੍ਹਾਂ ਗੁਰਪ੍ਰਤਾਪ ਸੂਰਜ ਦੇ ਵਿੱਚ ਸਾਖੀ ਦਰਜਿਆ, ਮੈਂ ਉਸ ਤਰੀਕੇ ਦੇ ਨਾਲ ਸਾਖੀ ਨਾਲ ਸੁਣਾਈ ਤੇ ਕੁਝ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਵਿਚਾਰ ਉਤਪੰਨ ਹੋਈ ਕਰਾਮਾਤ ਦੇ ਸੰਬੰਧ ਦੇ ਵਿੱਚ। ਪਰ ਆਪਾਂ ਖੁੱਲ੍ਹੇ ਡੁੱਲੇ ਸਿਧਾਂਤਾਂ ਦੇ ਨਾਲ ਖੁੱਲ੍ਹੇ ਡੁੱਲੇ ਵਿਚਾਰ ਇਹ ਗੱਲ ਕਰੀਏ ਤੇ ਗੁਰਮੁਖ ਪਿਆਰਿਓ, ਮੈਂ ਕੋਈ ਸਤਿਗੁਰਾਂ ਦੀ ਨਰਾਦਰੀ ਨਹੀਂ ਸੀ ਇਹ ਗੱਲ ਕਹਿ ਕੇ ਕੀਤੀ ਕਿ ਸਤਿਗੁਰਾਂ ਨੇ ਉਹਨਾਂ ਨੂੰ ਕਿਹੜੇ ਢੰਗ ਦੇ ਨਾਲ ਛਡਾਇਆ। ਤੁਹਾਡਾ ਵੀ ਗੁਰੂ ਪ੍ਰਤੀ ਪਿਆਰ ਓਨਾ ਹੀ ਆ ਤੇ ਮੇਰਾ ਵੀ ਗੁਰੂ ਪ੍ਰਤੀ ਪਿਆਰ ਓਨਾ ਹੀ ਆ। ਮੈਂ ਨਵੀਨ ਢੰਗ ਦੇ ਨਾਲ ਉਹ ਸਾਖੀ ਨੂੰ ਇਸ ਤਰ੍ਹਾਂ ਸੁਣਾਇਆ ਕਿ ਗੁਰੂ ਸਾਹਿਬ ਜੀ ਉਹਦੇ ਹਿਰਦੇ ਦੇ ਵਿੱਚ ਵਸੇ ਬਾਦਸ਼ਾਹ ਦੇ ਤੇ ਉਹਨੇ ਕਹਿ ਦਿੱਤਾ ਛੱਡ ਦਿਓ ਕੋਈ ਨਹੀਂ। ਮੇਰੇ ਨਾਲ ਜਿਹੜੇ ਭਾਈ ਸਾਹਿਬ ਬੈਠੇ ਨੇ ਇਹਨਾਂ ਨੇ ਵੀ ਇਸ ਗੱਲ ਤੇ ਕਿੰਤੂ ਕੀਤੀ, ਕਹਿਣ ਲੱਗੇ ਕਿ ਨਹੀਂ, ਗੁਰੂ ਸਾਹਿਬ ਜੀ ਨੇ ਕਰਾਮਾਤ ਕੀਤੀ, ਬਾਲਾ ਜੀ ਰਾਓ ਤੇ ਰੁਸਤਮ ਰਾਓ ਨੂੰ ਘੋੜਿਆਂ ਦੇ ਪੌੜਾਂ ਦੇ ਨਾਲ ਉਹਨਾਂ ਨੇ ਇੱਕ ਇੱਕ ਸਤਿਗੁਰਾਂ ਦਾ ਚਰਨ ਫੜ ਲਿਆ ਤੇ ਸਤਿਗੁਰੂ ਜੀ ਘੋੜਾ ਉਡਾ ਕੇ ਲੈ ਗਏ ਤੇ ਇੱਕ ਉੱਥੋਂ 12-13 ਕੋ ਦੇ ਪੈੜੇ ਦੇ ਜੰਗਲ ਦੇ ਵਿੱਚ ਜਾ ਕੇ 12-13 ਕੋ ਦਾ ਪੈੜਾ ਤੈਅ ਕਰਕੇ ਉੱਥੇ ਜਾ ਕੇ ਸਤਿਗੁਰਾਂ ਨੇ ਛੱਡ ਦਿੱਤਾ। ਆਪਸੀ ਵਿਚਾਰਾਂ ਨੇ ਵੈਸੇ ਸੰਗਤ ਦੇ ਨਾਲ ਤੇ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ, ਕਈ ਵਾਰ ਮਨ ਨੂੰ ਠੇਸ ਪਹੁੰਚਦੀ ਆ। ਪਰ ਮੈਂ ਭਾਈ ਸਾਹਿਬ ਹੁਣਾਂ ਦੇ ਨਾਲ ਗੱਲ ਕੀਤੀ ਕਿ ਆਉਣ ਵਾਲੇ 30-40 ਸਾਲਾਂ ਤੱਕ ਵੀ ਜੇ ਤੁਸੀਂ ਸਾਬਤ ਕਰ ਦਿਓ ਨਾ ਗੁਰਮਤ ਦੇ ਅਨੁਸਾਰ ਜਾਂ ਕਿਸੇ ਹੋਰ ਉਦਾਹਰਣ ਦੇ ਅਨੁਸਾਰ ਵੀ ਘੋੜਾ ਉੱਡਦਾ ਆ ਤੇ ਮੈਂ ਝੂਠਾ। ਗੁਰਮੁਖ ਪਿਆਰਿਓ, ਇਹਨਾਂ ਨੂੰ ਮੈਂ ਇੱਕ ਦਲੀਲ ਦਿੱਤੀ ਕਿ ਆਹ ਜਿਹੜਾ ਹੁਣ ਲੰਘ ਕੇ ਗਿਆ ਨਾ ਸੰਘਰਸ਼, ਜਿਹੜਾ 84 ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਸਿੱਖ ਸੋਚ ਵਾਲੇ ਮੇਰੇ ਵੀਰ ਇਹੋ ਜਿਹੇ ਸਨ ਜਿਨ੍ਹਾਂ ਦਾ ਘਰ ਘਾਟ ਉੱਜੜ ਗਿਆ, ਜਿਨ੍ਹਾਂ ਦਾ ਸਾਰਾ ਸਾਰਾ ਪਰਿਵਾਰ ਜਿਹੜਾ ਸੀ ਤਕਰੀਬਨ ਇਸ ਮੂਵਮੈਂਟ ਦੇ ਵਿੱਚ ਸ਼ਹੀਦ ਹੋ ਗਿਆ। ਤੇ ਉਹਨਾਂ ਦੇ ਜੀਵਨ ਵੱਲ ਦੇਖੀਏ ਤੇ ਉਹਨਾਂ ਨੇ ਲੁੱਟ ਖੋਹ ਵੀ ਕੋਈ ਨਹੀਂ ਕੀਤੀ, ਜਦਕਿ ਲੁਟੇਰੇ ਬਹੁਤ ਜ਼ਿਆਦਾ ਵੀ ਸਨ। ਉਹਨਾਂ ਦੇ ਉੱਤੇ ਨਜਾਇਜ਼ ਕਈ ਕੇਸ ਪੈ ਗਏ, ਉਹ ਜੇਲ੍ਹਾਂ ਦੇ ਵਿੱਚ ਚਲੇ ਗਏ ਤੇ ਮੈਂ ਵੀ ਥੋੜ੍ਹਾ ਕੁ ਸਮਾਂ ਜੇਲ੍ਹ ਦੇ ਵਿੱਚ ਰਿਹਾ, ਮੇਰੇ 'ਤੇ ਵੀ ਕੇਸ ਪੈ ਗਿਆ ਸੀ ਹਥਿਆਰਾਂ ਦਾ ਹੀ। ਉਸ ਜਗ੍ਹਾ ਦੇ ਉੱਤੇ ਮੈਂ ਇਹੋ ਜਿਹੇ ਗੁਰਮੁਖ ਪਿਆਰੇ ਜੇਲ੍ਹ ਦੇ ਵਿੱਚ ਦੇਖੇ, ਸਕਿਉਰਟੀ ਦੇ ਵਿੱਚ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਤੇ ਨਿਤਨੇਮ ਦੇ ਪਾਠ ਤੋਂ ਬਿਨਾਂ ਮੂੰਹ ਦੇ ਵਿੱਚ ਕੁਝ ਪਾਉਂਦੇ ਹੀ ਨਹੀਂ ਸਨ। ਉਹਨਾਂ ਦੇ ਅਜੇ ਵੀ ਇਹ ਖਿਆਲਾਤ ਸਨ ਕਿ ਜੇ ਅਜੇ ਵੀ ਅਸੀਂ ਬਾਹਰ ਚਲੀਏ ਤੇ ਜ਼ਰੂਰ ਧਰਮ ਯੁੱਧ ਦੇ ਵਾਸਤੇ ਆਪਣੀ ਕੌਮ ਵਾਸਤੇ ਅਸੀਂ ਕੁਝ ਨਾ ਕੁਝ ਕਰਾਂਗੇ। ਨਿਸ਼ਕਾਮ ਸਨ, ਉਹ ਲੁਟੇਰੇ ਨਹੀਂ ਸਨ। ਮੇਰੇ ਮਨ ਦੇ ਵਿੱਚ ਇਹ ਖਿਆਲ ਹੈ, ਹੋ ਸਕਦਾ ਇਹ ਖਿਆਲ ਆਪ ਸਭ ਸੰਗਤਾਂ ਨੂੰ ਬਹੁਤਾ ਚੰਗਾ ਨਾ ਲੱਗੇ, ਠੇਸ ਪਹੁੰਚੇ। ਜਿਹੜਾ ਸੀ ਨਾ ਬਾਲਾ ਜੀ ਰਾਓ ਤੇ ਰੁਸਤਮ ਰਾਓ ਦਾ ਜਦੋਂ ਜੀਵਨ ਪੜ੍ਹਦੇ ਅਸੀਂ ਤੇ ਉਹ ਲੁਟੇਰੇ ਸਨ, ਦੋਵੇਂ ਲੁੱਟਾਂ ਖੋਹਾਂ ਕਰਦੇ ਹੁੰਦੇ ਸਨ, ਤੰਗ ਬੜਾ ਕਰਦੇ ਸਨ, ਬਾਗੀ ਸਨ ਹਕੂਮਤ ਦੇ ਤੇ ਮਰਹੱਟਿਆਂ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ ਉੱਥੇ। ਤੇ ਕਈ ਸਾਡੇ ਸਿੱਖ ਵੀਰ ਜਿਹੜੇ ਅੰਮ੍ਰਿਤਧਾਰੀ ਨੇ, ਨਿਤਨੇਮੀ ਨੇ, ਹੋਰ ਵੀ ਬਾਣੀ ਜੇਲ੍ਹ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦਾ ਸਾਰਾ ਸਾਰਾ ਪਰਿਵਾਰ ਰੁਲ ਗਿਆ ਗੁਰਮੁਖ ਪਿਆਰਿਓ। ਤੇ ਕਈ ਵਾਰੀ ਹੁਣ ਵੀ ਉਹ ਮੈਗਜ਼ੀਨਾਂ ਦੇ ਵਿੱਚ ਆਪਣੀ ਜਿਹੜੀ ਆ ਨਾ ਹਿਸਟਰੀ ਆ, ਸਟੋਰੀ ਲਿਖਦੇ ਨੇ ਕਿ ਅਸੀਂ ਜੇਲ੍ਹ ਦੇ ਵਿੱਚ ਸਜ਼ਾ ਪੂਰੀ ਕਰ ਲਈ ਆ ਪਰ ਸਾਨੂੰ ਇਹ ਸਰਕਾਰ ਛੱਡ ਨਹੀਂ ਰਹੀ ਤੇ ਸਾਡਾ ਪਰਿਵਾਰ ਰੁਲ ਰਿਹਾ ਆ ਤੇ ਕਿਰਪਾ ਕਰਿਓ ਗੁਰਮੁਖ ਪਿਆਰਿਓ, ਸਾਡੇ ਪਰਿਵਾਰ ਦੀ ਥੋੜ੍ਹੀ ਬਹੁੜੀ ਜਿਹੜੀ ਆ ਨਾ ਉਹ ਮਦਦ ਜ਼ਰੂਰ ਕਰਿਓ ਕਿ ਸਾਡੇ ਬੱਚੇ ਨਾ ਰੁਲ ਜਾਣ। ਜਾਂ ਕਈਆਂ ਦੇ ਤਾਂ ਰੁਲ ਗਏ, ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆ ਸਕਦੀ ਹੈ ਕਿ ਸਤਿਗੁਰਾਂ ਨੇ ਬਾਲਾ ਜੀ ਰਾਓ ਤੇ ਰੁਸਤਮ ਰਾਓ ਨੂੰ ਤੇ ਰਿਹਾਅ ਕਰ ਦਿੱਤਾ ਕਰਾਮਾਤੀ ਢੰਗ ਦੇ ਨਾਲ, ਤੇ ਸਤਿਗੁਰੂ ਜੀ ਕਿਤੇ ਕਰਾਮਾਤੀ ਢੰਗ ਦੇ ਨਾਲ ਸਾਡੇ ਕੋਲ ਵੀ ਆ ਜਾਣ ਤੇ ਸਾਨੂੰ ਵੀ ਘੋੜੇ ਤੇ ਬਿਠਾ ਕੇ ਜਾਂ ਇਸ ਤਰ੍ਹਾਂ ਲੈ ਜਾਣ ਤੇ ਉਹਨਾਂ ਦੀ ਸ਼ਰਧਾ ਨੂੰ ਠੇਸ ਪਹੁੰਚੇਗੀ। ਜਦਕਿ ਪਹੁੰਚ ਨਹੀਂ ਰਹੀ, ਮੇਰੇ ਆਪਣੇ ਖਿਆਲਾਂ ਦੇ ਨਾਲ ਸਾਡੀ ਸ਼ਰਧਾ ਨੂੰ ਠੇਸ ਪਹੁੰਚਦੀ ਜਦੋਂ ਕਰਾਮਾਤੀ ਢੰਗ ਦੇ ਨਾਲ ਸਤਿਗੁਰੂ ਸਾਡੇ ਵਾਸਤੇ ਕੁਝ ਨਹੀਂ ਕਰਦੇ। ਜਦਕਿ ਗੁਰਮਤ ਦੇ ਵਿੱਚ ਇੱਕ ਗੱਲ ਸਪਸ਼ਟ ਆ ਕਿ ਸਤਿਗੁਰੂ ਜੀ ਕਰਾਮਾਤੀ ਢੰਗ ਦੇ ਨਾਲ ਕੁਝ ਨਹੀਂ ਕਰਦੇ, ਹਾਂ ਸਰਗੁਣ ਸਰੂਪ ਦੇ ਵਿੱਚ ਇਹੋ ਜਿਹੀ ਵਿਧ ਜ਼ਰੂਰ ਬਣਾ ਦਿੰਦੇ ਨੇ ਕਿ ਜਿਹਦੇ ਨਾਲ ਸਾਡਾ ਭਲਾ ਹੋ ਜਾਂਦਾ ਆ। ਕਦੀ ਕਰਾਮਾਤੀ ਢੰਗ ਦੇ ਨਾਲ ਕਿਸੇ ਗਰੜ ਦੇ ਚੜ੍ਹ ਕੇ ਜਾਂ ਕਿਸੇ ਪੰਛੀ ਦੇ ਚੜ੍ਹ ਕੇ ਕਦੀ ਨਹੀਂ ਆਏ। ਇਹ ਜਿਹੜੀ ਬਾਲਾ ਜੀ ਰਾਓ ਤੇ ਰੁਸਤਮ ਰਾਓ ਦੀ ਜਿਹੜੀ ਸਾਖੀ ਸੀ ਇਤਿਹਾਸ ਦੇ ਵਿੱਚ ਲਿਖਿਆ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਤੋਂ 40 ਸਾਲ ਬਾਅਦ ਦੀ ਘਟਨਾ ਆ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰ ਚੁੱਕੇ ਸਨ। ਸਭ ਤੋਂ ਵੱਡੀ ਸਾਡੇ ਮਨ ਨੂੰ ਠੇਸ ਉਦੋਂ ਪਹੁੰਚਦੀ ਆ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਜਦੋਂ ਤਖ਼ਤ ਤੇ ਬੈਠੇ ਹੋਏ ਨੇ ਗੁਰਤਾ ਗੱਦੀ ਦੇ ਉੱਤੇ, ਕਦੀ ਕਿਸੇ ਸਿੱਖ ਨੇ ਇਹ ਗੱਲ ਨਹੀਂ ਆਖੀ ਨਾ ਕਹੀ ਹੋਏਗੀ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਨਾਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜ਼ਿਆਦਾ ਸੋਹਣਾ ਕੰਮ ਕਰਦੇ ਸਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਆਦਾ ਵਧੀਆ ਕੰਮ ਕੀਤੇ ਤੇ ਤੁਹਾਡੇ ਕੋਲੋਂ ਉਹ ਕੰਮ ਨਹੀਂ ਹੋ ਰਹੇ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੇ ਹੋਣ। ਜੇ ਕਿਸੇ ਨੇ ਇਹ ਗੱਲ ਕਹੀ ਆ ਤੇ ਗੁਰਮੁਖ ਪਿਆਰੇ ਉਹਦੀ ਤੇ ਜ਼ੁਬਾਨ ਹੀ ਸੜ ਜੇ, ਕਦੇ ਕਿਸੇ ਸਿੱਖ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਇਹ ਗੱਲ ਨਹੀਂ ਕਹੀ। ਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਤਖ਼ਤ ਤੇ ਬੈਠ ਗਏ ਤੇ ਕਿਸੇ ਸਿੱਖ ਨੇ ਇਹ ਵੀ ਗੱਲ ਨਹੀਂ ਕਹੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਕੰਮ ਕਰਦੇ ਸਨ ਜਾਂ ਤੁਹਾਡੇ ਨਾਲੋਂ ਜ਼ਿਆਦਾ ਸ਼ਕਤੀਵਾਨ ਸਨ। ਅਸੀਂ ਸਮਝਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਕਿਸੇ ਵੀ ਗੁਰੂ ਸਾਹਿਬਾਨ ਦੇ ਵਿੱਚ 19-21 ਦਾ ਫਰਕ ਨਹੀਂ ਸੀ, ਸਾਰੇ ਇੱਕ ਰੂਪ ਨੇ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਫਿਰ ਗੁਰਮੁਖ ਪਿਆਰਿਓ, ਸਾਰੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ, ਕਦੀ ਇਹੋ ਜਿਹੀ ਵੀ ਘਟਨਾ ਤੁਹਾਨੂੰ ਨਹੀਂ ਵੀ ਜੇ ਮਿਲੇਗੀ ਇਤਿਹਾਸ ਦੇ ਵਿੱਚ ਸਵਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਘਟਨਾ ਨੂੰ ਛੱਡ ਕੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਗੁਰੂ ਸਾਹਿਬਾਨ ਗੱਦੀ ਤੇ ਬੈਠੇ ਹੋਏ ਸਨ, ਉਹਨਾਂ ਨੂੰ ਛੱਡ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਈ ਘਟਨਾ, ਗੁਰੂ ਹਰਗੋਬਿੰਦ ਸਾਹਿਬ ਨੂੰ ਛੱਡ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਈ ਇਹੋ ਜਿਹੀ ਸਰੀਰਕ ਰੂਪ ਦੇ ਵਿੱਚ ਆਣ ਕੇ ਘਟਨਾ ਘਟੀ ਹੋਵੇ, ਜਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਰੂਪ ਦੇ ਵਿੱਚ ਆਏ ਹੋਣ ਤੇ ਉਹਨਾਂ ਨੇ ਕੋਈ ਇਹੋ ਜਿਹੀ ਸਾਖੀ ਜਾਂ ਇਹੋ ਜਿਹੀ ਘਟਨਾ ਘਟੀ ਹੋਵੇ, ਇਹੋ ਜਿਹੀ ਸਾਨੂੰ ਕੋਈ ਨਹੀਂ ਮਿਲਦੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ ਸਰਵ ਸ਼ਕਤੀਮਾਨ ਆ, ਤੇ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੁਬਾਰਾ ਆਉਣਾ ਪਿਆ ਸਰੀਰ ਧਾਰਨ ਕਰਕੇ? ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਕਮੀ ਆ? ਮੈਂ ਤੇ ਕਹਾਂਗਾ ਉਹਦੀ ਜ਼ੁਬਾਨ ਸੜ ਜੇ, ਜਿਹੜਾ ਮਨੁੱਖ ਜਾਂ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਉੱਤੇ ਕਿੰਤੂ ਪ੍ਰਿੰਤੂ ਕਰਦਾ ਆ। ਮੈਂ ਇਸ ਸੋਚ ਨੂੰ ਸਾਹਮਣੇ ਰੱਖ ਕੇ ਕੁਝ ਨਵੇਂ ਢੰਗ ਦੇ ਨਾਲ ਇਸ ਸਾਖੀ ਨੂੰ ਬਿਆਨ ਕੀਤਾ ਸੀ ਕਿ ਹਾਕਮ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਵਸੇ ਤੇ ਉਹਨਾਂ ਨੇ ਆਖਿਆ ਰਿਹਾ ਕਰ ਦੋ, ਜਿਵੇਂ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਗੁਰਪੁਰਬ ਗੁਰੂ ਸਾਹਿਬ ਜੀ ਦਾ ਆਉਂਦਾ ਆ, ਕੁਝ ਮੰਤਰੀ ਜਿਹਨਾਂ ਦਾ ਨਿਰੀਖਣ ਕਰਨ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਅੱਜ ਅਸੀਂ ਆਏ ਹਾਂ ਤੇ ਅੱਜ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਆ, ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਦਿਨ ਆ ਤੇ ਅੱਜ ਇਸ ਸੁਭਾਗੇ ਸਮੇਂ ਤੇ ਇਹਨਾਂ ਕੈਦੀਆਂ ਦੀ ਜਿਹੜੀ ਸਜ਼ਾ ਆ ਮਾਫ਼ ਕਰ ਦਿੱਤੀ ਜਾਵੇ। ਉਹਨਾਂ ਨੇ ਇਹੋ ਹੀ ਕਹਿਣੀ ਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡਾ ਜਨਮ ਦਿਨ ਆਇਆ, ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡਾ ਜਨਮ ਦਿਨ ਆਇਆ ਤੇ ਸਾਨੂੰ ਬੰਧਨਾਂ ਤੋਂ ਛੁਟਕਾਰਾ ਮਿਲਿਆ, ਸਾਨੂੰ ਕੈਦ ਤੋਂ ਰਿਹਾਈ ਮਿਲੀ। ਉਹ ਇਹੋ ਹੀ ਕਹਿਣਗੇ, ਪਰ ਉਹ ਇਹ ਨਹੀਂ ਕਹਿਣਗੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਈ ਰੂਪ ਧਾਰਨ ਕਰਕੇ ਆਏ ਤੇ ਉਹਨਾਂ ਨੇ ਉਹੋ ਇਸ ਰੂਪ ਦੇ ਵਿੱਚ ਆਣ ਕੇ ਸਾਨੂੰ ਕੈਦ ਦੇ ਵਿੱਚੋਂ ਰਿਹਾ ਕੀਤਾ। ਤਾਂ ਗੁਰਮਤਿ ਪਿਆਰਿਓ, ਨਾ ਗੁਰੂ ਪ੍ਰਤੀ ਕੋਈ ਮੇਰਾ ਪ੍ਰੇਮ ਘਾਟਿਆ ਤੇ ਨਾ ਗੁਰੂ ਪ੍ਰਤੀ ਤੁਹਾਡਾ ਹੀ ਕੋਈ ਪ੍ਰੇਮ ਘਾਟਿਆ, ਪਰ ਹਾਂ ਆਪਾਂ ਗੁਰਬਾਣੀ ਦੇ ਨਾਲੋਂ ਥੋੜ੍ਹਾ ਥੋੜ੍ਹਾ ਟੁੱਟੇ ਹੋਣ ਕਰਕੇ ਕਈ ਵਾਰ ਅਸੀਂ ਇਤਿਹਾਸ ਦੀਆਂ ਉਹ ਮਨ ਘੜਤ ਸਾਖੀਆਂ ਦੇ ਨਾਲ ਜੁੜੇ ਹੋਏ ਹਾਂ ਤੇ ਜਦੋਂ ਕੋਈ ਗੁਰਮੁਖ ਪਿਆਰਾ ਉਸ ਸਾਖੀ ਨੂੰ ਸਹੀ ਢੰਗ ਦੇ ਨਾਲ ਸੁਣਾਉਂਦਾ ਹੈ ਤੇ ਸਾਡੇ ਮਨ ਨੂੰ ਸ਼ਾਇਦ ਠੇਸ ਪਹੁੰਚਦੀ ਆ, ਜਦਕਿ ਪਹੁੰਚਣੀ ਨਹੀਂ ਚਾਹੀਦੀ। ਮੈਂ ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਉੱਤੇ ਇਹ ਕਿੰਤੂ ਨਹੀਂ ਸੀ ਕੀਤੀ ਕਿ ਉਹਨਾਂ ਨੇ ਕਰਾਮਾਤ ਢੰਗ ਦੇ ਨਾਲ ਹੀ ਛਡਾਇਆ। ਮੈਂ ਤੇ ਇਹ ਆਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਿਹਾ ਕਰਵਾਇਆ ਉਹਨਾਂ ਨੂੰ, ਪਰ ਕਰਵਾਇਆ ਉਹਨਾਂ ਨੂੰ ਨਵੀਨ ਢੰਗ ਦੇ ਨਾਲ, ਜਿਸ ਤਰ੍ਹਾਂ ਕਿ ਕਰਾਮਾਤਾਂ ਨੂੰ ਅਸੀਂ ਮੰਨਦੇ ਨਹੀਂ ਹਾਂ ਇਸ ਢੰਗ ਦੇ ਨਾਲ। ਅੱਜ ਦੇ ਵੀ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਗੱਲ ਬੰਧਨਾਂ ਦੀ ਕੀਤੀ ਹੋਈ ਆ ਕਿ ਸਤਿਗੁਰੂ ਕਿਰਪਾ ਕਰਦਾ ਆ, ਸਤਿਗੁਰੂ ਆਪਣਾ ਉਪਦੇਸ਼ ਸਾਨੂੰ ਦਿੰਦਾ ਆ, ਇਹ ਕਾਮ ਤੇ ਕ੍ਰੋਧ ਤੇ ਲੋਭ ਤੇ ਮੋਹ ਤੇ ਹੰਕਾਰ ਜਿਹੜੇ ਸਾਡੇ ਸਿਰਾਂ ਦੇ ਮਾਲਕ ਬਣ ਗਏ ਹੋਏ ਨੇ, ਜਿਨ੍ਹਾਂ ਨੇ ਸਾਡੀ ਸੋਚ ਨੂੰ ਗੁਲਾਮ ਕਰ ਲਿਆ ਹੋਇਆ ਆ, ਜਦੋਂ ਗੁਰੂ ਦਾ ਅਸੀਂ ਸ਼ਬਦ ਸਰਵਣ ਕਰਦੇ ਹਾਂ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਉਂਦੇ ਹਾਂ ਤੇ ਕਾਮ ਤੇ ਕ੍ਰੋਧ ਤੇ ਲੋਭ ਤੇ ਮੋਹ ਤੇ ਹੰਕਾਰ ਸਾਡੇ ਸਿਰਾਂ ਦੇ ਸਾਈ ਬਣਨ ਦੀ ਬਜਾਏ ਸਾਡੇ ਪੈਰਾਂ ਦੇ ਵਿੱਚ ਆਣ ਕੇ ਬੈਠ ਜਾਂਦੇ ਨੇ ਤੇ ਸਾਡੇ ਗੁਲਾਮ ਹੋ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਇੱਕ ਛੋਟੀ ਜਿਹੀ ਸਾਖੀ ਮੈਂ ਹੋਰ ਸਾਂਝੀ ਕਰਾਂ। ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਆਮ ਮਨੁੱਖ ਕਾਮ ਦਾ ਅਧੀਨ ਹੋਇਆ ਪਿਆ ਆ ਤੇ ਅਯੋਕੇ ਸਮੇਂ ਦੇ ਵਿੱਚ ਕਾਮ ਦਾ ਬਹੁਤ ਜ਼ਿਆਦਾ ਪ੍ਰਚਾਰ ਵੀ ਹੋ ਰਿਹਾ ਆ। ਪਰ ਇਸ ਤਰ੍ਹਾਂ ਦੀ ਗੱਲ ਜਦੋਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਈ, ਗੁਰਮੁਖ ਪਿਆਰਿਓ, ਕੁਝ ਬੱਚੀਆਂ ਜਿਹੜੀਆਂ ਸਨ ਹਾਰ ਸ਼ਿੰਗਾਰ ਕਰਕੇ ਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਗਈਆਂ ਕਾਮ ਵਾਸ਼ਨਾ ਨੂੰ ਭਟਕਾਉਣ ਵਾਸਤੇ ਕਿ ਸ਼ਾਇਦ ਇਹ ਕਾਮ ਦੇ ਗੁਲਾਮ ਹੋਣਗੇ, ਪਰ ਸਤਿਗੁਰਾਂ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਕਹਿ ਦਿੱਤਾ, ਮੇਰੀਓ ਬੱਚੀਓ, ਗਾਸ਼ੋ ਪੁੱਤਰੀ ਰਾਜ ਕੁਆਰ, ਨਾਮ ਭਣੋ ਸੱਚ ਦੋਤ ਸਵਾਰ। ਉਦੋਂ ਇਹ ਜਿਹੜਾ ਕਾਮ ਸੀ ਸਾਨੂੰ ਸਤਿਗੁਰਾਂ ਦੇ ਚਰਣਾਂ ਦੇ ਵਿੱਚ ਬੈਠਿਆ ਹੋਇਆ ਜਿਹੜਾ ਸੀ ਨਜ਼ਰ ਆਇਆ, ਚਰਣਾਂ ਦੇ ਵਿੱਚ ਬੈਠਿਆ ਹੋਇਆ ਇਸ ਤਰ੍ਹਾਂ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗ੍ਰਸਤੀ ਸਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕਾਮ ਤੇ ਕ੍ਰੋਧ ਤੇ ਲੋਭ ਮੋਹ ਹੰਕਾਰ ਨੂੰ ਬਿਲਕੁਲ ਖਤਮ ਕਰ ਦਿਓ। ਜੇ ਕਾਮ ਤੇ ਕ੍ਰੋਧ ਤੇ ਲੋਭ ਤੇ ਮੋਹ ਤੇ ਹੰਕਾਰ ਨੂੰ ਬਿਲਕੁਲ ਤੁਸੀਂ ਖਤਮ ਹੀ ਕਰ ਦਿੱਤਾ ਤੇ ਸੰਸਾਰ ਬਿਲਕੁਲ ਨਹੀਂ ਚੱਲ ਸਕੇਗਾ। ਜੇ ਕਾਮ ਨੂੰ ਬਿਲਕੁਲ ਖਤਮ ਕਰ ਦਿਓਗੇ, ਮਾਰ ਦਿਓਗੇ ਤੇ ਸੰਸਾਰ ਦੀ ਉਤਪਤੀ ਦਾ ਕੀ ਜ਼ਰੀਆ ਰਹਿ ਜਾਏਗਾ? ਸਤਿਗੁਰਾਂ ਨੇ ਇਸ ਗੱਲ ਨੂੰ ਸਾਹਮਣੇ ਰੱਖ ਕੇ ਸਾਨੂੰ ਗ੍ਰਸਥ ਧਰਮ ਨੂੰ ਪ੍ਰਧਾਨਤਾ ਦਿੱਤੀ। ਜੇ ਅਸੀਂ ਕ੍ਰੋਧ ਨੂੰ ਬਿਲਕੁਲ ਆਪਣੇ ਜੀਵਨ ਦੇ ਵਿੱਚੋਂ ਖਤਮ ਕਰ ਦਿੱਤਾ ਸਮਝ ਲਵੋ, ਤੇ ਖਤਮ ਕਰਨ ਕਰਕੇ ਅਹਿੰਸਾ ਹੀ ਪਰਮੋ ਧਰਮ ਦਾ ਜਿਹੜਾ ਸੀ ਸਿਧਾਂਤ ਸਾਡੇ ਸਾਹਮਣੇ ਆ ਗਿਆ, ਤੇ ਅਸੀਂ 1000 ਸਾਲ ਤੱਕ ਗੁਲਾਮ ਹੋਏ ਰਹੇ। ਤੇ ਸਤਿਗੁਰਾਂ ਨੇ ਕਹਿ ਦਿੱਤਾ ਵੀ ਇਹ ਕ੍ਰੋਧ ਨੂੰ ਜੇ ਤੁਸੀਂ ਆਪਣੇ ਅਧੀਨ ਕਰ ਲਵੋ, ਇਹਨੂੰ ਗੁਲਾਮ ਬਣਾ ਲਵੋ ਤੇ ਇਹਨੂੰ ਵੀਰ ਰਸ ਦੇ ਵਿੱਚ ਤਬਦੀਲ ਕਰ ਲਵੋ, ਤੇ ਜਿੱਥੇ ਕਿਤੇ ਧੱਕੇਸ਼ਾਹੀ ਹੋ ਰਹੀ ਆ ਜਾਂ ਕੋਈ ਬੇਇਨਸਾਫੀ ਹੋ ਰਹੀ ਆ, ਇਸ ਵੀਰ ਰਸ ਦੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਤੇ ਸਤਿਗੁਰਾਂ ਨੇ ਵੀਰ ਰਸ ਦੇ ਵਿੱਚ ਕ੍ਰੋਧ ਨੂੰ ਤਬਦੀਲ ਕਰਕੇ ਸਾਡੇ ਹੱਥਾਂ ਦੇ ਵਿੱਚ ਤਲਵਾਰ ਫੜਾਈ। ਅਸੀਂ ਬਦਲਾ ਲਓ ਭਾਵਨਾ ਨਹੀਂ ਲਈ, ਬਦਲਾ ਲਓ ਭਾਵਨਾ ਦੇ ਨਾਲ ਕਿਸੇ ਤੇ ਹਮਲਾ ਨਹੀਂ ਕੀਤਾ। ਹਾਂ, ਜੇ ਕੋਈ ਚੜ੍ਹ ਕੇ ਸਾਡੇ ਦੇ ਉੱਤੇ ਆਇਆ ਤੇ ਅਸੀਂ ਗੁਰਮੁਖ ਪਿਆਰੇ ਉਹਦਾ ਮੁਕਾਬਲਾ ਜ਼ਰੂਰ ਕੀਤਾ, ਆਪਣੀ ਰੱਖਿਆ ਜ਼ਰੂਰ ਕੀਤੀ ਹੈ, ਵੀਰ ਰਸ ਦਾ ਕਰਕੇ ਹੀ ਅਸੀਂ ਆਪਣੀ ਰੱਖਿਆ ਕਰ ਸਕੇ। ਸਤਿਗੁਰਾਂ ਨੇ ਆਖਿਆ ਆਪਣੀ ਜ਼ਿੰਦਗੀ ਦੇ ਵਿੱਚੋਂ ਲੋਭ ਨੂੰ ਜੇ ਬਿਲਕੁਲ ਖਤਮ ਕਰ ਲਵੋਗੇ ਤੇ ਉਦਮ ਕਿੱਧਰ ਚਲਿਆ ਜਾਏਗਾ। ਜੇ ਬਿਲਕੁਲ ਪਦਾਰਥਾਂ ਨੂੰ ਤਿਆਗ ਦੇਵੋਗੇ, ਛੱਡ ਦੇਵੋਗੇ ਤੇ ਸੰਸਾਰ ਚੱਲੇਗਾ ਕਿਵੇਂ? ਤੁਸੀਂ ਕਹਿੰਦੇ ਜੇ ਲੋਭ ਨੂੰ ਬਿਲਕੁਲ ਤਿਆਗ ਦਿੱਤਾ ਹੈ ਤੇ ਮਿਹਨਤ ਕੌਣ ਕਰੇਗਾ? ਸਤਿਗੁਰਾਂ ਨੇ ਆਖਿਆ ਇਸ ਲੋਭ ਨੂੰ ਉਦਮ ਦੇ ਵਿੱਚ ਤਬਦੀਲ ਕਰ, ਇਸ ਮੋਹ ਨੂੰ ਪ੍ਰੇਮ ਦੇ ਵਿੱਚ ਤਬਦੀਲ ਕਰ ਤੇ ਹੰਕਾਰ ਨੂੰ ਸਵੈ ਮਾਣ ਦੇ ਵਿੱਚ ਤਬਦੀਲ ਕਰ। ਗੁਰਮੁਖ ਪਿਆਰਿਓ, ਅਸੀਂ ਹੰਕਾਰ ਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿਗੁਰਾਂ ਨੇ ਆਖਿਆ ਇਹ ਗੱਲ ਠੀਕ ਨਹੀਂ ਹੈਗੀ। ਇਹ ਕਿਸ ਤਰ੍ਹਾਂ? ਕਈ ਵਾਰ ਅਸੀਂ ਸੋਚਦੇ ਹਾਂ ਕਿ ਭਾਈ ਸਾਹਿਬ ਜੀ ਗਲਤ ਕਥਾ ਕਰ ਰਹੇ ਨੇ। ਜਿਹੜਾ ਸਹੀ ਢੰਗ ਹੁੰਦਾ ਨਾ ਗੁਰਮੁਖ ਪਿਆਰਿਓ, ਤੁਹਾਨੂੰ ਪਤਾ ਹੁੰਦਾ ਹੈ ਤੇ ਤੁਸੀਂ ਆਪਣੇ ਮਨ ਦੇ ਵਿੱਚ ਹੀ ਉਹਨੂੰ ਦਬਾ ਕੇ ਬੈਠ ਜਾਂਦੇ ਜੀ ਕਿ ਜੇ ਅਸੀਂ ਇਹਨਾਂ ਨੂੰ ਆਖਿਆ ਤੇ ਹੋ ਸਕਦਾ ਇਹ ਆਖਣਗੇ ਹੰਕਾਰ ਕਰਦਾ ਆ। ਨਹੀਂ, ਇਹ ਹੰਕਾਰ ਨਹੀਂ ਆ। ਜਾਂ ਕਈ ਵਾਰ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਗਲਤ ਕੰਮ ਹੋ ਰਿਹਾ ਆ, ਕੋਈ ਸਿਆਣਾ ਆਦਮੀ ਗਲਤ ਕੰਮ ਕਰ ਰਿਹਾ ਤੇ ਅਸੀਂ ਸੋਚਦੇ ਹਾਂ ਕਿ ਇਹਨੂੰ ਨਾ ਡੱਕੀਏ। ਜੇ ਇਹਨੂੰ ਅਸੀਂ ਡੱਕਿਆ ਤੇ ਇਹਨੂੰ ਕਹਿ ਦਿੱਤਾ ਵੀ ਆਹ ਕੰਮ ਇਸ ਤਰੀਕੇ ਦੇ ਨਾਲ ਹੋਣਾ ਤੇ ਇਹ ਸੋਚੇਗਾ ਕਿ ਇਹ ਹੰਕਾਰੀ ਆ ਤੇ ਸ਼ਾਇਦ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦਾ ਆ। ਨਹੀਂ, ਸਤਿਗੁਰਾਂ ਨੇ ਆਖਿਆ ਇਹ ਹੰਕਾਰ ਨੂੰ ਜੇ ਦਬਾ ਲਵੇਗਾ ਤੇ ਗੱਲ ਠੀਕ ਨਹੀਂ, ਇਹਨੂੰ ਸਵੈ ਮਾਣ ਦੇ ਵਿੱਚ ਤਬਦੀਲ ਕਰ। ਜੇ ਕੋਈ ਗਲਤ ਕੰਮ ਹੋ ਰਿਹਾ ਆ ਤੇ ਸਤਿਗੁਰਾਂ ਨੇ ਆਖਿਆ ਉਹਨੂੰ ਸਮਝਾ ਦੇ ਕਿ ਆਹ ਗਲਤ ਤਰੀਕਾ ਆ, ਇਹਨੂੰ ਸਹੀ ਢੰਗ ਦੇ ਨਾਲ ਇਸ ਤਰ੍ਹਾਂ ਕੰਮ ਕਰੇਗਾ। ਇਹਨੂੰ ਕਹਿੰਦੇ ਨੇ ਸਵੈ ਮਾਣ, ਵੀ ਮੈਂ ਇਹ ਕੰਮ ਕਰ ਸਕਦਾ ਹਾਂ। ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਇਹ ਜਿਹੜੇ ਸਾਨੂੰ ਬੰਧਨ ਪਏ ਹੋਏ ਨੇ, ਜਿਹੜੀਆਂ ਅਸੀਂ ਗੁਲਾਮੀਆਂ ਜਿਹੜੀਆਂ ਭੋਗ ਰਹੇ ਹਾਂ, ਜਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਦੀਆਂ ਰਸਮਾਂ ਰਿਵਾਜ ਉਹਨਾਂ ਦੇ ਗੁਲਾਮ ਅਸੀਂ ਹੋਏ ਪਏ ਹਾਂ, ਸਤਿਗੁਰਾਂ ਨੇ ਸਾਨੂੰ ਅੱਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਉਹਨਾਂ ਵਹਿਮਾਂ ਭਰਮਾਂ ਦੇ ਬੰਧਨਾਂ ਤੋਂ, ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨਾਂ ਤੋਂ ਸਾਨੂੰ ਅੱਜ ਮੁਕਤ ਕੀਤਾ ਹੈ। ਤੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਰੰਭ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਸਲੋਕ ਮਹਲਾ ਤੀਜਾ, ਬਿਨਾ ਸਤਗੁਰ ਸੇਵੇ ਜੀ ਕੇ ਬੰਧਨਾ, ਵਿੱਚ ਮੈਂ ਕਰਮਾ ਕਮਾਏ।
ਸਤਿਗੁਰ ਦੀ ਸੇਵਾ ਕਰਨ ਤੋਂ ਬਿਨਾਂ ਸਰੀਰ ਨੂੰ, ਇਸ ਜੀਵ ਨੂੰ, ਇਸ ਜਿੰਦ ਨੂੰ ਬੰਧਨ ਪਏ ਹੋਏ ਨੇ। ਸਤਿਗੁਰੂ ਦੇ ਸਿਧਾਂਤ ਨੂੰ ਸਮਝੇ ਤੋਂ ਬਿਨਾਂ ਵੀ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਸਾਡੀ ਇਸ ਜਿੰਦ ਨੂੰ ਬਹੁਤ ਸਾਰੇ ਬੰਧਨ ਪਏ ਹੋਏ ਸਨ, ਜਿਹੜੇ ਸਤਿਗੁਰਾਂ ਨੇ ਆਣ ਕੇ ਬੰਧਨ ਤਾਰ ਤਾਰ ਕੀਤੇ ਨੇ। ਗੁਰਮੁਖ ਪਿਆਰਿਓ, ਜੇ ਜਨੇਊ ਦੀ ਰਸਮ ਅਸੀਂ ਪੜ੍ਹਦੇ ਹਾਂ ਤੇ ਉਹ ਇੱਕ ਬੰਧਨ ਹੀ ਬਣ ਕੇ ਰਹਿ ਗਈ ਸੀ। ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਧਰਮ ਕੀ ਸੀ? ਮੱਥੇ ਦੇ ਉੱਤੇ ਇੱਕ ਪ੍ਰਕਾਰ ਦਾ ਟਿੱਕਾ ਲਾ ਲੈਣਾ, ਚੌਂਕਾ ਚੁੱਲ੍ਹਾ ਜਿਹੜਾ ਆ ਉਹਨੂੰ ਸੁਚਤਮ ਦੇ ਨਾਲ ਇਸ਼ਨਾਨ ਕਰਕੇ ਲੱਕੜਾਂ ਧੋ ਕੇ ਤੇ ਚੌਂਕਾ ਚੁੱਲ੍ਹਾ ਤਿਆਰ ਕਰ ਲੈਣਾ ਤੇ ਕਹਿ ਦੇਣਾ ਇਹ ਸੁੱਚਾ ਪ੍ਰਸ਼ਾਦਾ ਛਕਿਆ, ਇਹੋ ਹੀ ਧਰਮ ਆ। ਇਸ ਤੋਂ ਉੱਪਰ ਥੋੜ੍ਹਾ ਜਿਹਾ ਅਸੀਂ ਉੱਡਦੇ ਸਾਂ ਤੇ ਅਸੀਂ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਚਲੇ ਜਾਂਦੇ ਸਾਂ, ਇਸੇ ਨੂੰ ਹੀ ਧਰਮ ਸਮਝਿਆ ਹੋਇਆ ਸੀ, ਹੋਰ ਕੋਈ ਧਰਮ ਨਹੀਂ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ, ਉਹ ਆਏ ਸਾਲ ਤੀਰਥ ਯਾਤਰਾ ਕਰਨ ਵਾਸਤੇ ਜਾਂਦੇ ਸਨ ਗੁਰੂ ਨਾਨਕ ਸਾਹਿਬ ਦੇ ਮਿਲਣ ਤੋਂ ਪਹਿਲਾਂ। ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ ਤੇ ਉਹ ਇੱਕੇ ਵਾਰ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਏ, ਉਹ ਇਸੇ ਨੂੰ ਹੀ ਧਰਮ ਸਮਝਦੇ ਸਨ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤੀਰਥ ਯਾਤਰਾ ਨੂੰ ਬੰਧਨ ਦੱਸਿਆ ਤੇ ਉਹਨਾਂ ਨੇ ਕਹਿ ਦਿੱਤਾ, ਪਹਿਲਾਂ ਕਬੀਰ ਸਾਹਿਬ ਦੇ ਬਚਨਾਂ ਨੂੰ ਵਿਚਾਰ ਦਿਓ, ਕਹਿੰਦੇ ਗੰਗਾ ਕਿਨਾਰੇ ਘਰ ਕਰੇ ਪੀਵੇ ਜੋ ਨਿਰਮਲ ਨੀਰ, ਬਿਨ ਹਰ ਨਾਵੈ ਮੁਕਤ ਨਹੀਂ ਇਉਂ ਕਹਿ ਰਮੇ ਕਬੀਰ। ਕਹਿੰਦੇ ਗੰਗਾ ਦੇ ਕਿਨਾਰੇ ਭਾਵੇਂ ਘਰ ਬਣਾ ਲਾ, ਭਾਵੇਂ ਗੰਗਾ ਦਾ ਜਲ ਪੀ ਜਾ, ਬਿਨ ਹਰ ਨਾਵੈ ਮੁਕਤ ਨਹੀਂ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮੁਕਤੀ ਨਹੀਂ ਮਿਲੇਗੀ, ਉਹ ਬੰਧਨ ਹੀ ਬੰਧਨ ਨੇ ਜੋ ਕੁਝ ਵੀ ਕਰ ਰਿਹਾ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੱਕਰ ਪਰਾਗ ਦਾਨ ਬੋ ਕੀਏ, ਸਰੀਰ ਦਿਓ ਅਧਕਾਟ, ਬਿਨ ਹਰ ਨਾਵੈ ਮੁਕਤ ਨਹੀਂ, ਬਹੁ ਕੰਚਨ ਦੀਜੇ ਕਟਕਾਟ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿਤਾ, ਭਾਵੇਂ ਸੰਗਰਾਂਦ ਵਾਲੇ ਦਿਨ ਜਾ ਕੇ ਤੀਰਥਾਂ ਤੇ ਯਾਤਰਾ ਕਰ ਲਾ, ਇਸ਼ਨਾਨ ਕਰ ਲਾ, ਪਰ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾਂ ਸਾਰੇ ਬੰਧਨ ਨੇ, ਤੂੰ ਮੁਕਤ ਨਹੀਂ ਹੋ ਸਕੇਗਾ, ਆਜ਼ਾਦ ਨਹੀਂ ਹੋ ਸਕੇਗਾ। ਭਾਵੇਂ ਸੋਨੇ ਦੇ ਨਿੱਕੇ ਨਿੱਕੇ ਟੋਟੇ ਜਿਹੜੇ ਆ ਨਾ ਉਹ ਕਰਕੇ ਵੰਡਣੇ ਸ਼ੁਰੂ ਕਰ ਲਾ, ਬਿਨ ਹਰ ਨਾਵੇ ਮੁਕਤ ਨਹੀਂ, ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾਂ ਮੁਕਤੀ ਨਹੀਂ। ਤੇ ਜਗ੍ਹਾ ਜਗ੍ਹਾ ਤੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਆ, ਤੇ ਜੇ ਅਸੀਂ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਕੋਈ ਹੋਰ ਕੰਮ ਕਰਦੇ, ਗੁਰਮੁਖ ਪਿਆਰੇ ਉਹਨੂੰ ਕਰਮ ਕਾਂਡ ਕਹਿ ਦਿੰਦੇ ਨੇ ਤੇ ਉਹਨੂੰ ਸਾਰੇ ਬੰਧਨ ਕਹਿ ਦਿੰਦੇ ਨੇ। ਬੰਧਨ ਧਰਮ ਕਰਮ ਮੋਹ ਕੀ ਆ, ਕਹਿੰਦੇ ਸਾਰੇ ਧਰਮ ਕਰਮਾਂ ਦੇ ਜਿਹੜੇ ਕੰਮ ਕਰਦੇ ਨੇ, ਜਿਹੜੇ ਕਰਮ ਕਾਂਡ ਨੇ, ਉਹ ਸਾਨੂੰ ਬੰਧਨ ਹੀ ਪਏ ਹੋਏ ਨੇ। ਨਾਨਕ ਰਾਮ ਨਾਮ ਸ਼ਰਣਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਪਰਮਾਤਮਾ ਦੀ ਸ਼ਰਨ ਦੇ ਵਿੱਚ ਤੇ ਜਿਹੜਾ ਗੁਰੂ ਦੇ ਸ਼ਰਨ ਦੇ ਵਿੱਚ ਆ ਜਾਂਦਾ ਉਹਦੇ ਸਾਰੇ ਬੰਧਨ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ, ਕਿ ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਸਿਧਾਂਤ ਸਮਝਣ ਤੋਂ ਬਿਨਾਂ ਜੀ ਕੇ ਬੰਧਨਾਂ, ਅਸੀਂ ਬੰਧਨਾਂ ਦੇ ਵਿੱਚ ਪਏ ਹੋਏ ਹਾਂ, ਵਿੱਚ ਹਉਮੈ ਕਰਮ ਕਮਾਏ ਤੇ ਉਹ ਬੰਧਨ ਕਰ ਕਰਕੇ ਸਾਨੂੰ ਹੰਕਾਰ ਆਣ ਘੇਰਦਾ ਆ, ਹੰਕਾਰ ਦੇ ਬੰਧਨ ਆਣ ਪੈਂਦੇ ਨੇ। ਕਿਵੇਂ? ਜਦੋਂ ਅਸੀਂ ਤੀਰਥ ਯਾਤਰਾ ਨੂੰ ਜਾਂਦੇ ਹਾਂ ਤੇ ਫਿਰ ਤੀਰਥ ਜਾਏ ਤੇ ਹਉ ਹਉ ਕਰਤਾ, ਤੀਰਥਾਂ ਦੀ ਯਾਤਰਾ ਕਰਨ ਕਰਕੇ ਸਾਨੂੰ ਜ਼ਿਆਦਾ ਹੰਕਾਰ ਹੋ ਗਿਆ, ਅਸੀਂ ਕਹਿ ਦਿੰਦੇ ਹਾਂ ਅਸੀਂ ਹਜ਼ੂਰ ਸਾਹਿਬ ਦੀ 21 ਵਾਰ ਯਾਤਰਾ ਕੀਤੀ, ਮੈਂ ਤਖਤ ਪਟਨਾ ਸਾਹਿਬ 21 ਵਾਰਾਂ ਗਿਆ, ਇਹ ਮੈਂ ਇਹਦੇ ਨਾਲ ਚਲੇ ਗਈ, ਇਹ ਯਾਤਰਾ ਕਰਨ ਦਾ ਕੀ ਮਤਲਬ? ਜੋ ਸਤਿਗੁਰਾਂ ਨੇ ਉੱਥੇ ਸਿਧਾਂਤ ਦਿੱਤਾ ਆ, ਜੋ ਸਤਿਗੁਰਾਂ ਨੇ ਸਾਡਾ ਉੱਥੇ ਕੌਤਕ ਕੀਤਾ, ਉਹਨੂੰ ਤੇ ਸਮਝ ਨਹੀਂ, ਉਹਨੂੰ ਤੇ ਮਨ 'ਚ ਨਹੀਂ ਵਸਾਇਆ। ਤੀਰਥ ਜਾਓ ਤਾਂ ਹਉ ਹਉ ਕਰਤੇ ਹੰਕਾਰ, ਤੇ ਇੱਕ ਭਉ ਲੱਥੇ ਨਹਾਤੇ ਆ, ਦੋਏ ਭਉ ਚੜੀਏ ਸੋਰ। ਇਸ਼ਨਾਨ ਕਰਨ ਦੇ ਨਾਲ ਤੀਰਥ ਯਾਤਰਾ ਤੇ ਇੱਕ ਪਾਪ ਕੇ ਕੀ ਲੱਥਣਾ, ਇਹ ਦੋ ਪਾਪ ਹੋਰ ਚੜਵਾ ਲਏ, ਕਿਵੇਂ ਹੰਕਾਰ ਹੋ ਗਿਆ? ਤਾਂ ਸਤਿਗੁਰੂ ਜੀ ਕਹਿੰਦੇ ਅਸੀਂ ਹੰਕਾਰ ਦੇ ਵਿੱਚ ਬਹੁਤ ਸਾਰੇ ਕਰਮ ਕਰੀ ਜਾ ਰਹੇ ਹਾਂ, ਇਹ ਹੰਕਾਰ ਦਾ ਬੰਧਨ ਤੇ ਕਰਮ ਕਾਂਡ ਦਾ ਬੰਧਨ ਸਤਿਗੁਰੂ ਇਹ ਸਾਡਾ ਤੋੜਦੇ ਨੇ।
ਬਿਨ ਸਤਿਗੁਰ ਸੇ ਠਾਰ ਨਾ ਪਾਵੇ, ਮਰ ਜੰਮੇ ਆਵੇ ਜਾਏ।
ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਸ਼ਬਦ ਨੂੰ ਸਮਝੇ ਤੋਂ ਬਿਨਾਂ ਠੌਰ ਨਾ ਪਾਵੀ, ਟਿਕਾਣਾ ਨਹੀਂ ਮਿਲਦਾ, ਮਨ ਹਿਲਦਾ ਡੁੱਲਦਾ ਰਹਿੰਦਾ ਆ। ਹਿਲਣ ਜੁਲਣ ਤੋਂ ਭਾਵ ਸੱਜੇ ਖੱਬੇ ਵਾਸ਼ਨਾਵਾਂ ਸਾਨੂੰ ਆਣ ਘੇਰਦੀਆਂ ਨੇ, ਪਰ ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਆ, ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਮਨ ਜਿਹੜਾ ਆ ਟਿਕ ਜਾਂਦਾ ਆ। ਇਸ ਤਰ੍ਹਾਂ ਜਿਵੇਂ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਆਖਿਆ ਤੁਹਾਨੂੰ ਸੂਬੇਦਾਰ ਬਣਾ ਦਿਆਂਗੇ, ਨਵਾਬੀਆਂ ਦੇ ਦਿਆਂਗੇ, ਚੰਗੇ ਚੰਗੇ ਘਰਾਣਿਆਂ ਦੇ ਵਿੱਚ ਵਿਆਹ ਕਰ ਦਿਆਂਗੇ, ਪਰ ਸਾਹਿਬਜ਼ਾਦਿਆਂ ਦਾ ਮਨ ਗੁਰੂ ਦੇ ਸ਼ਬਦ ਦੇ ਨਾਲ ਟਿਕਿਆ ਹੋਇਆ ਸੀ, ਉਹ ਡੋਲ ਨਹੀਂ ਸਕਿਆ ਮਾਇਆ ਦਾ ਕਰਕੇ। ਉਹਨਾਂ ਨੇ ਇੱਕ ਸ਼ਾਬੇ ਦੇ ਵਿੱਚ ਬਹੁਤ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਧਰਮ ਵਾਲਾ ਸ਼ਾਬਾ ਜਿਹੜਾ ਉੱਚਿਆ ਚੁੱਕਿਆ ਜਾਵੇ ਤੇ ਪਦਾਰਥਾਂ ਦੇ ਨਾਲ ਇਹਨਾਂ ਦਾ ਜ਼ਿੰਦਗੀ ਦਾ ਸ਼ਾਬਾ ਜਿਹੜਾ ਨੀਵਾਂ ਹੋ ਜਾਵੇ, ਪਰ ਧਰਮ ਦਾ ਸ਼ਾਬਾ ਗੁਰੂ ਦੇ ਸ਼ਬਦ ਦੇ ਨਾਲ ਇੰਨਾ ਜ਼ਿਆਦਾ ਨੀਵਾਂ ਹੋਇਆ ਪਿਆ ਸੀ, ਉਹਦੇ ਵਿੱਚ ਪਦਾਰਥ ਉਹਨਾਂ ਨੇ ਬਹੁਤ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਚੁੱਕਿਆ ਨਹੀਂ ਗਿਆ। ਭਾਵ ਉਹਨਾਂ ਦੇ ਧਰਮ ਨੇ ਉਹਨਾਂ ਦਾ ਮਨ ਜਿਹੜਾ ਸੀ ਡੋਲਣ ਨਾ ਦਿੱਤਾ, ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਇਆ ਸੀ, ਤੇ ਜਿਹੜੇ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ, ਆਪਣੇ ਮਨ ਦੀ ਮਤ ਦੇ ਮਗਰ ਚੱਲਦੇ ਨੇ, ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਤੇ ਉਹ ਜੰਮਦੇ ਤੇ ਮਰਦੇ ਨੇ, ਆਉਂਦੇ ਨੇ ਤੇ ਜਾਂਦੇ ਨੇ।
ਬਿਨਾ ਸਤਿਗੁਰ ਸੇਵਾ ਬੋਲਣਾ ਨਾਮ ਨਾਸ ਮਨ ਮਾਏ।
ਗੁਰੂ ਦੇ ਉਪਦੇਸ਼ ਤੋਂ ਬਿਨਾਂ ਮਨੁੱਖ ਨੂੰ ਬੋਲਣ ਦੀ ਵੀ ਜਾਚ ਨਹੀਂ ਗੀ ਆਉਂਦੀ। ਸਤਿਗੁਰਾਂ ਨੇ ਸਾਨੂੰ ਆਣ ਕੇ ਸਮਝਾਇਆ ਕਿ ਉਹ ਪਰਮਾਤਮਾ ਆ ਮਿੱਠ ਬੋਲਣਾ। ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰਮੁਖ ਪਿਆਰਿਓ ਸਾਡੀ ਬੋਲੀ ਜਿਹੜੀ ਅਹੰਕਾਰ ਵਾਲੀ ਹੁੰਦੀ ਤੇ ਬਹੁਤ ਜ਼ਿਆਦਾ ਬਾਣੀ ਹੁੰਦੀ ਹੈ। ਨਿੱਕੀ ਨਿੱਕੀ ਗੱਲ ਦੇ ਉੱਤੇ ਅਸੀਂ ਤੂੰ ਤੂੰ ਕਰਕੇ ਕਿਸੇ ਨੂੰ ਬੁਲਾਉਣਾ, ਰਿਸਪੈਕਟ ਹੀ ਨਾ ਕਿਸੇ ਦੀ ਕਰਨੀ, ਪਰ ਦੇਖੋ ਆਪ ਤੋਂ ਨੀਵੇਂ ਨੂੰ ਕਸੀ ਅਸੀਂ ਕਦੀ ਅਸੀਂ ਬੰਦਾ ਹੀ ਨਹੀਂ ਸਮਝਦੇ। ਜਿਹੜੇ ਘਰਾਂ ਦੇ ਵਿੱਚ ਸਾਡੇ ਸਫਾਈ ਕਰਨ ਵਾਸਤੇ ਆਉਂਦੇ ਨੇ ਜਾਂ ਜਿਹੜੇ ਅਸੀਂ ਘਰਾਂ ਦੇ ਵਿੱਚ ਨੌਕਰ ਰੱਖੇ ਹੋਏ ਨੇ, ਅਸੀਂ ਉਹਨਾਂ ਨੂੰ ਗਾਲ ਤੋਂ ਸਵਾਬ ਬੁਲਾਉਂਦੇ ਹੀ ਨਹੀਂ ਹੈ, ਪਰ ਆਪ ਤੋਂ ਉੱਚੇ ਤੋਂ ਅਸੀਂ ਡਰਦੇ ਹਾਂ ਤੇ ਉਹਨੂੰ ਅਸੀਂ ਜੀ ਹਜ਼ੂਰੀਆ ਬੜੀ ਕਰਦੇ ਹਾਂ ਉਹਦੇ। ਪਰ ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਵਸ ਜਾਂਦਾ ਨਾ, ਉਦੋਂ ਭਾਵੇਂ ਨੀਵੀਂ ਜਾਤ ਦਾ ਕੋਈ ਮਰਦਾਨਾ ਹੀ ਹੁੰਦਾ ਆ, ਉਹਨੂੰ ਸਤਿਗੁਰੂ ਜੀ ਭਾਈ ਕਹਿ ਕੇ ਬੁਲਾਉਂਦੇ ਨੇ। ਅਸੀਂ ਆਸਾਈ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਮਿੱਠਾ ਬੋਲਣ ਬਾਰੇ ਤੇ ਸਤਿਗੁਰੂ ਜੀ ਦੇ ਕੋਮਲ ਬਾਣੀ ਸਭ ਕੋ ਸੰਤੋਖੇ, ਜਿਹੜੀ ਮਿੱਠੀ ਬਾਣੀ ਹੈ ਨਾ ਸਾਰਿਆਂ ਨੂੰ ਸੰਤੋਖ ਦੇਣ ਵਾਲੀ ਹੈ। ਤੁਲਸੀਦਾਸ ਇਸ ਸੰਬੰਧ ਦੇ ਵਿੱਚ ਲਿਖਦੇ ਨੇ, ਕਹਿੰਦੇ ਕਊਆ ਕਾਂ ਕੋ ਲੇਤ ਹੈ ਕੋਇਲ ਕਾਂ ਕੋ ਦੇਤ, ਤੁਲਸੀ ਮੀਠੇ ਬੋਲ ਸੇ ਸਭ ਕਾ ਮਨ ਹਰ ਲੇਤ। ਕਹਿੰਦੇ ਕਾਂ ਕਿਸੇ ਦੇ ਕੋਲੋਂ ਕੁਝ ਖੋਹ ਕੇ ਨਹੀਂ ਖੜਦਾ ਤੇ ਕੋਇਲ ਕਿਸੇ ਦੇ ਘਰ ਕੋਈ ਪਦਾਰਥ ਨਹੀਂ ਛੱਡ ਕੇ ਜਾਂਦੀ, ਪਰ ਕਾਂ ਜਿਹੜਾ ਉਹਦੀ ਬੋਲੀ ਬੜੀ ਕਰੁਖਤ ਹੈ, ਇਸ ਕਰਕੇ ਸਾਨੂੰ ਚੰਗਾ ਨਹੀਂ ਲੱਗਦਾ, ਤੇ ਕੋਇਲ ਦੀ ਮਿੱਠੀ ਬੋਲੀ ਆ ਤੇ ਮਿੱਠੀ ਬੋਲੀ ਕਰਕੇ ਕੋਇਲ ਸਾਨੂੰ ਬੜੀ ਚੰਗੀ ਲੱਗਦੀ, ਰੰਗ ਦੋਵਾਂ ਦਾ ਕਾਲਾ ਹੀ ਆ। ਭਾਈ ਗੁਰਦਾਸ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਉਹ ਕਹਿੰਦੇ ਨੇ ਹੋ ਤਿਸ ਘੋਲ ਘੁਮਾਇਆ, ਉਹਦੇ ਤੋਂ ਮੈਂ ਵਾਰੀ ਜਾਣਾ, ਬਲਹਾਰ ਜਾਣਾ, ਕੁਰਬਾਨ ਜਾਣਾ ਆ। ਗੁਰਮਤ ਬੋਲ ਬੋਲ ਦੇ ਮਿੱਠਾ, ਜਿਹੜੇ ਗੁਰਮਤ ਦੇ ਅਨੁਸਾਰ ਬੜੇ ਮਿੱਠੇ ਬੋਲ ਬੋਲਦੇ ਨੇ। ਫਰੀਦ ਜੀ ਸਾਨੂੰ ਸਮਝਾਉਂਦੇ, ਕਹਿੰਦੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਕਿਸੇ ਦੇ ਨਾਲ ਮਾੜਾ ਬੋਲਣਾ ਬੋਲੀ, ਕਿਸੇ ਦਾ ਦਿਲ ਨਾ ਦੁਖਾਈ, ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਆ। ਹਿਆਉ ਨਾ ਕਿਹੀ ਢਾਏ, ਕਿਸੇ ਦਾ ਦਿਲ ਨਾ ਤੋੜ, ਖੜਵੇ ਬੋਲ ਬੋਲ ਕੇ। ਪਰ ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵੱਸਦਾ ਹੈ, ਉਦੋਂ ਮਨੁੱਖ ਦੀ ਬੋਲੀ ਬੜੀ ਮਿੱਠੀ ਹੁੰਦੀ ਆ, ਤੇ ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਵਿੱਚੋਂ ਨਿਕਲ ਜਾਂਦਾ ਹੈ, ਫਿਰ ਅਸੀਂ ਫਿੱਕਾ ਬੋਲਣਾ ਸ਼ੁਰੂ ਕਰ ਦਿੰਦੇ ਹਾਂ, ਕੌੜਾ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਤੇ ਆਸਾਈ ਜੀ ਵਾਰ ਦੇ ਵਿੱਚ ਕੌੜਾ ਬੋਲਣ ਵਾਲਿਆਂ ਨੂੰ ਸਤਿਗੁਰਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਆ, ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ। ਫਿੱਕਾ ਬੋਲਣ ਵਾਲਾ ਜਿਹੜਾ ਆ ਨਾ, ਉਹ ਮੂਰਖ ਆ, ਤੇ ਉਹਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਾਣਾ ਲਹੇ, ਪਾਣਾ ਹੁੰਦਾ ਛੱਤਰ, ਛੱਤਰਾਂ ਦੀ ਮਾਰ ਪੈਂਦੀ ਹੈ ਫਿੱਕਾ ਬੋਲਣ ਵਾਲੇ ਨੂੰ। ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਬੋਲਣ ਵਾਲੇ ਦੇ ਮੂੰਹ ਦੇ ਉੱਤੇ ਲੋਕ ਥੁੱਕ ਦਿੰਦੇ ਨੇ। ਤੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਗੁਰੂ ਦੀ ਸੇਵਾ ਤੋਂ ਬਿਨਾਂ ਬੋਲ ਵੀ ਸਾਡੇ ਫਿੱਕੇ ਹੁੰਦੇ ਨੇ, ਕੌੜੇ ਹੁੰਦੇ ਨੇ। ਨਾਮ ਨਾ ਵਸੇ ਮਨ ਮਾਏ, ਕਿਉਂਕਿ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਨਹੀਂ ਵੱਸਦਾ। ਜਦੋਂ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵੱਸਦਾ ਹੈ, ਗੁਰਮੁਖ ਪਿਆਰਿਓ, ਕੋਈ ਨੀਵਾਂ ਨਹੀਂ ਰਹਿ ਜਾਂਦਾ, ਕੋਈ ਉੱਚਾ ਨਹੀਂ ਹੁੰਦਾ, ਸਾਰਿਆਂ ਨੂੰ ਮਨੁੱਖ ਜੀ ਕਹਿ ਕੇ ਬੁਲਾਉਂਦਾ ਹੈ।
ਨਾਨਕ ਬਿਨ ਸਤਿਗੁਰ ਸੇ ਜੰਪੁਰ ਬੱਦਲ ਮਾਰਿਆ ਨਾ ਮਨ ਕਾਲ ਉੱਠ ਜਾਏ।
ਫਿੱਕਾ ਬੋਲਣ ਦੇ ਸੰਬੰਧ ਦੇ ਵਿੱਚ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ, ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਦਰਬਾਰ ਦੇ ਵਿੱਚ ਬੈਠੇ ਹੋਏ ਸਨ, ਸੱਜੇ ਹੋਏ ਸਨ, ਜਿਸ ਤਰ੍ਹਾਂ ਆਪ ਸਭ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਲੇ ਦੁਆਲੇ ਬੈਠੇ ਹੋਏ ਜੀ ਗੁਰਮੁਖ ਪਿਆਰਿਓ। ਇੱਕ ਕਲੰਦਰ ਆਇਆ, ਉਹ ਆਣ ਕੇ ਕਹਿਣ ਲੱਗਾ ਸਤਿਗੁਰੂ ਜੀ ਮੈਂ ਇੱਕ ਰਿਸ਼ ਪਾਲਿਆ ਆ, ਤੇ ਮੈਂ ਚਾਹੁੰਦਾ ਹਾਂ ਕਿ ਇਹਦਾ ਤਮਾਸ਼ਾ ਵਿਖਾਉਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਇਸ ਰਿਸ਼ ਦੀ ਸਿਖਾਏ ਹੋਏ ਦੀਆਂ ਕੁਝ ਹਰਕਤਾਂ ਕੁਝ ਤਮਾਸ਼ੇ ਦਿਖਾਵਾਂ, ਤੇ ਨਾਲੇ ਸਿੱਖ ਸੰਗਤਾਂ ਦੇਖ ਲੈਣਗੀਆਂ। ਸਤਿਗੁਰਾਂ ਨੇ ਉਹਨੂੰ ਹੁਕਮ ਦੇ ਦਿੱਤਾ ਵੀ ਕੋਈ ਗੱਲ ਨੀ ਲੈ ਆ। ਉਹਨੇ ਰਿਸ਼ ਦੇ ਨਾਲ ਬਹੁਤ ਸਾਰੇ ਜਣੇ ਸਨਕ ਕੌਤਕ ਕਰਕੇ ਵਿਖਾਏ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਪਿਛਲੇ ਬੰਨੇ ਸਤਿਗੁਰਾਂ ਦੇ ਚੌੜ ਕਰ ਰਿਹਾ ਸੀ ਭਾਈ ਕੀਰਤੀਆ। ਭਾਈ ਕੀਰਤੀਆ ਉਹ ਰੇਸ਼ ਦੀਆਂ ਹਰਕਤਾਂ ਵੇਖ ਕੇ ਬਹੁਤ ਲੋਟ ਪੋਟ ਹੋਇਆ, ਬਹੁਤ ਪ੍ਰਸੰਨ ਹੋਇਆ। ਤੇ ਸਤਿਗੁਰਾਂ ਨੇ ਅਚਾਨਕ ਉਹਦੇ ਵੱਲ ਦੇਖ ਕੇ ਭਾਈ ਕੀਰਤੀ ਨੂੰ ਆਖਿਆ, ਭਾਈ ਕੀਰਤੀਆ ਜਾਣਦਾ ਇਹ ਰਿਸ਼ ਕੌਣ ਆ? ਤੇ ਉਹ ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਇਹ ਰਿਸ਼ ਆ, ਇਸ ਤੋਂ ਵੱਧ ਕੇ ਮੈਂ ਕੀ ਜਾਣ ਸਕਦਾ ਇਹਦੇ ਬਾਰੇ। ਸਾਰਿਆਂ ਸਿੱਖਾਂ ਦੇ ਵਿੱਚ ਸਤਿਗੁਰਾਂ ਨੇ ਇੰਨੀ ਗੱਲ ਕਹਿ ਦਿੱਤੀ ਵੀ ਇਹ ਤੇਰੇ ਪਿਤਾ ਸੋਭਾ ਰਾਮ ਆ। ਭਾਈ ਕੀਰਤੀਆ ਦੀ ਤੇ ਖਾਨੇ ਹੋ ਗਈ। ਉਹ ਕਹਿਣ ਲੱਗਾ ਵੀ ਮੇਰਾ ਪਿਤਾ ਸਾਰੀ ਉਮਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੇਵਾ ਕਰਦੇ ਰਹੇ ਪ੍ਰਸ਼ਾਦ ਵਰਤਾਉਣ ਦੀ, ਉਹ ਰਿਸ਼ ਦੀ ਜੂਨ ਦੇ ਵਿੱਚ। ਜਦੋਂ ਭਾਈ ਕੀਰਤੀਆ ਨੇ ਵਿਸਥਾਰ ਦੇ ਵਿੱਚ ਪੁੱਛਿਆ, ਸਤਿਗੁਰੂ ਜੀ ਇਹ ਕੀ ਭਾਣਾ ਵਰਤ ਗਿਆ ਆ? ਤੇ ਸਤਿਗੁਰਾਂ ਨੇ ਇੱਕ ਫਿਕਰਾ ਬੋਲਣ ਦੇ ਸੰਬੰਧ ਦੇ ਵਿੱਚ ਦੱਸਿਆ ਕਿ ਗੁਰੂ ਕਾ ਪਿਆਰਾ ਸਿੱਖ ਭਾਈ ਧੰਨਾ ਗੁੜ ਵੇਚ ਕੇ ਤੁਰਿਆ ਆ ਰਿਹਾ ਸੀ ਆਪਣੇ ਸੰਗ ਦੇ ਨਾਲ। ਉਹਨੇ ਨਾਲੇ ਦੋ ਰਿਓੜੀਆਂ ਗੁੜ ਦੀਆਂ ਗੁਰੂ ਕੀ ਹਜ਼ੂਰੀ ਦੇ ਵਿੱਚ ਰੱਖੀਆਂ ਤੇ ਨਾਲੇ ਆਪਣਾ ਦਸਵਾਂਗ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰੱਖਿਆ। ਉਹਦੇ ਸੰਗੀ ਸਾਥੀ ਤੁਰੇ ਜਾ ਰਹੇ ਸਨ ਤੇ ਉਹਨੇ ਪ੍ਰਸ਼ਾਦ ਉਹਨੂੰ ਵਰਤ ਰਿਹਾ ਸੀ ਤੇ ਸਿੰਘ ਨੂੰ ਆਖਿਆ, ਗੁਰਮੁਖਾ ਥੋੜ੍ਹਾ ਜਿਹਾ ਗੁਰੂ ਕਾ ਪ੍ਰਸ਼ਾਦ ਜਿਹੜਾ ਨਾ ਕਿਣਕਾ ਮਾਤਰ ਮੈਨੂੰ ਵੀ ਦੇ ਦੇ, ਮੈਂ ਲੈ ਕੇ ਪ੍ਰਸ਼ਾਦ ਤੇ ਆਪਣੇ ਸਾਥੀਆਂ ਦੇ ਨਾਲ ਮਿਲ ਜਾਵਾਂ। ਭਾਈ ਸੋਭਾ ਰਾਮ ਨੇ ਉਹਨੂੰ ਆਖਿਆ, ਬੈਠ ਜਾ, ਪ੍ਰਸ਼ਾਦ ਦਿੱਤਾ ਨਾ। ਉਹਨੇ ਦੋ ਤਿੰਨ ਵਾਰਾਂ ਜਦੋਂ ਮੰਗਿਆ ਤੇ ਭਾਈ ਸੋਭਾ ਰਾਮ ਨੇ ਆਖਿਆ, ਕੀ ਰੇਸ਼ ਵਾਂਗੂ ਆਵੇ ਤਾਂ ਚੜ੍ਹਦਾ ਆ ਰਿਹਾ ਆ, ਭੁੜਕਦਾ ਫਿਰ ਰਿਹਾ ਆ, ਬਹਿਰਾ ਤੈਨੂੰ ਪ੍ਰਸ਼ਾਦ ਮਿਲ ਜਾਂਦਾ ਆ। ਇੰਨੀ ਗੱਲ ਕਹਿੰਦਾ ਹੋਇਆ ਜਦੋਂ ਧਿਆਨ ਵੀ ਉੱਠ ਗਿਆ ਤੇ ਥੋੜ੍ਹਾ ਪ੍ਰਸ਼ਾਦ ਥੱਲੇ ਡਿੱਗਤਾ। ਕਹਿੰਦੇ ਭਾਈ ਧੰਨੇ ਨੇ ਉਹ ਪ੍ਰਸ਼ਾਦ ਥੱਲਿਓ ਚੁੱਕ ਕੇ ਆਪਣੇ ਮੁੱਖ ਦੇ ਵਿੱਚ ਪਾ ਕੇ ਆਖਿਆ, ਗੁਰਮੁਖ ਪਿਆਰਿਆ ਇਹੋ ਜਿਹੇ ਬੋਲ ਸੋਭਦੇ ਨਹੀਂ, ਅਸੀਂ ਰਿਸ਼ ਕਿਉਂ ਬਣੀਏ, ਰਿਸ਼ ਬਣ ਤੂੰ। ਕਹਿੰਦੇ ਉਹ ਫਿੱਕਾ ਬੋਲਣ ਕਰਕੇ ਭਾਈ ਸੋਭਾ ਰਾਮ ਨੂੰ ਰਿਸ਼ ਦੀ ਜੂਨ ਚ ਪੈਣਾ ਪਿਆ। ਗੁਰਮੁਖ ਪਿਆਰਿਓ, ਸਾਨੂੰ ਫਿੱਕਾ ਬੋਲਣਾ ਨਹੀਂ ਚਾਹੀਦਾ। ਕਈ ਵਾਰਾਂ ਸੇਵਾ ਕਰਦਿਆਂ ਹੋਇਆ ਅਸੀਂ ਫਿੱਕਾ ਬੋਲਣ ਲੱਗ ਪੈਂਦੇ ਹਾਂ। ਕਾਲ ਚਰਾਨੀ ਮਾਲਵੇ ਦੇ ਵਿੱਚ ਇੱਕ ਪਿੰਡ ਆ, ਉੱਥੇ ਗੁਰਦੁਆਰਾ ਸਾਹਿਬ ਸ਼ੋਭਾਏ ਮਾਨ ਆ। ਭਾਈ ਪਰਮ ਸਿੰਘ, ਧਰਮ ਸਿੰਘ ਤੇ ਕੁਝ ਸਿੱਖਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਤੇ ਪਹੁੰਚੇ ਤੇ ਸਤਿਗੁਰਾਂ ਨੇ ਭਾਈ ਧਰਮ ਸਿੰਘ ਨੂੰ ਆਖਿਆ, ਉਹ ਜਿਹੜੇ ਦਰਖਤ ਦੇ ਉੱਤੇ ਕਾਂ ਦੇ ਤਿੰਨ ਬੱਚੇ ਤੇ ਇੱਕ ਕਾਂ ਦਾ ਬੱਚਾ ਸਾਡੇ ਵੱਲ ਦੇਖ ਕੇ ਬਹੁਤਾ ਹੀ ਕਾਂ ਕਾਂ ਜਿਹੜਾ ਕਰ ਰਿਹਾ ਨਾ, ਉਹਦੀ ਫੜ ਕੇ ਧੌਣ ਮਰੋੜ ਦਿਓ। ਕਹਿੰਦਾ ਭਾਈ ਪਰਮ ਸਿੰਘ ਜੀ ਥੱਲੇ ਖਲੋਤੇ, ਧਰਮ ਸਿੰਘ ਜੀ ਉੱਪਰ ਚੜ੍ਹੇ। ਉਹਨਾਂ ਨੇ ਉਹ ਪਹਿਚਾਣ ਕਰਕੇ ਕਾਂ ਦੀ ਧੌਣ ਜਿਹੜੀ ਮਰੋੜ ਦਿੱਤੀ ਤੇ ਥੱਲੇ ਆਣ ਕੇ ਸਤਿਗੁਰਾਂ ਨੂੰ ਪੁੱਛਿਆ, ਸਤਿਗੁਰੂ ਜੀ ਐਡੀ ਦੂਰੋਂ ਆਏ ਆ, ਸ਼ਿਕਾਰ ਵੀ ਕੋਈ ਨਹੀਂ ਕੀਤਾ ਤੇ ਮਾਰਿਆ ਵੀ ਇੱਕ ਕਾਂ ਦਾ ਬੱਚਾ। ਗੁਰਪ੍ਰਤਾਪ ਸੂਰਜ ਦੇ ਵਿੱਚ ਸਾਖੀ ਦਰਜ ਆ। ਕਹਿੰਦੇ ਸਤਿਗੁਰੂ ਜੀ ਕਹਿਣ ਲੱਗੇ, ਪਿਛਲੇ ਜਨਮ ਦੇ ਵਿੱਚ ਸਾਡਾ ਸੇਵਕ ਸੀ, ਗੁਰੂ ਕੇ ਲੰਗਰ ਦੇ ਵਿੱਚ ਪ੍ਰਸ਼ਾਦੀ ਵਰਤਾਉਣ ਦੀ ਤੇ ਜਲ ਤੇ ਸਬਜ਼ੀ ਵਰਤਾਉਣ ਦੀ ਸੇਵਾ ਕਰਿਆ ਕਰਦਾ ਹੁੰਦਾ ਸੀ, ਪਰ ਬੋਲੀ ਇਹਦੀ ਬੜੀ ਕੁੜਖਤ ਸੀ। ਜੇ ਕਿਸੇ ਗੁਰਮੁਖ ਪਿਆਰੇ ਨੇ ਦੁਬਾਰਾ ਕਿਤੇ ਪ੍ਰਸ਼ਾਦਾ ਮੰਗ ਲਿਆ ਕਰਨਾ, ਇਹਨੇ ਖਿੱਚ ਕੇ ਪੈ ਲਿਆ ਕਰਨਾ, ਲੈ ਹੁਣੇ ਤੇਰੇ ਲਾਗੋਂ ਦੀ ਲੰਘਿਆ, ਤੈਨੂੰ ਪਹਿਲਾਂ ਨਹੀਂ ਸੀ ਪਤਾ। ਜੇ ਕਿਸੇ ਨੇ ਜਲ ਮੰਗ ਲਿਆ ਕਰਨਾ, ਇਹਨੇ ਫਿਰ ਇਸੇ ਤਰ੍ਹਾਂ ਇਹ ਕੁੜਖਤ ਬੋਲਿਆ ਕਰਨਾ। ਕਿਸੇ ਨੇ ਦੁਬਾਰਾ ਭਾਜੀ ਸਬਜ਼ੀ ਮੰਗ ਲਿਆ ਕਰਨੀ, ਇਹਨੇ ਬੜਾ ਕੁੜਖਤ ਬੋਲਿਆ ਕਰਨਾ। ਆਖਿਰ ਇੱਕ ਪਹੁੰਚੇ ਹੋਏ ਗੁਰਮੁਖ ਪਿਆਰੇ ਸਿੱਖ ਨੇ ਕਹਿ ਦਿੱਤਾ, ਗੁਰਮੁਖ ਪਿਆਰਿਆ ਕਰਦਾ ਤੇ ਤੂੰ ਸੇਵਾ ਰਹਿੰਦਾ ਆ ਗੁਰੂ ਘਰ ਦੇ ਵਿੱਚ, ਪਰ ਹਰ ਵੇਲੇ ਕਾਂ ਵਾਂਗੂ ਕਾਂ 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 ਹੀ ਕਰਦਾ ਰਹਿੰਦਾ ਆ, ਕਿਤੇ ਬੋਲੀ ਵੀ ਆਪਣੀ ਕੋਇਲ ਵਰਗੀ ਮਿੱਠੀ ਕਰ ਲਾ, ਕਿਤੇ ਬਾਣੀ ਵੀ ਪੜ੍ਹ ਲਿਆ ਕਰ। ਗੁਰਮੁਖ ਪਿਆਰੇ ਉਹ ਕਹਿਣ ਦੇ ਮੁਤਾਬਕ ਸਤਿਗੁਰੂ ਜੀ ਕਹਿੰਦੇ ਨੂੰ ਕਾਂ ਦਾ ਜਨਮ ਮਿਲਿਆ ਸੀ, ਤੇ ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਰਿਹਾ ਸੀ ਤੇ ਇਸ ਕਰਕੇ ਇਹਦਾ ਜਿਹੜਾ ਇਹਨੂੰ ਜਨਮ ਲੈਣਾ ਪਿਆ ਕਾਂ ਦੇ ਜੂਨ ਦੇ ਵਿੱਚ, ਤੇ ਅੱਜ ਇਹਦਾ ਉਧਾਰ ਕੀਤਾ ਆ। ਬੜੀ ਬੋਲੀ ਸਾਡੀ ਮਿੱਠੀ ਹੋਣੀ ਚਾਹੀਦੀ, ਬਹੁਤ ਜ਼ਿਆਦੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਵੀ ਮਿੱਠ ਬੋਲਣਾ ਆ ਤੇ ਸਾਡੀ ਵੀ ਜ਼ੁਬਾਨ ਬੜੀ ਮਿੱਠੀ ਹੋਣੀ ਚਾਹੀਦੀ ਆ। ਇਹ ਜ਼ੁਬਾਨ ਦੇ ਰਸ ਦੇ ਨਾਲ ਕਈ ਵਾਰ ਅਸਾਂ ਬਣਿਆ ਬਣਾਇਆ ਸਾਡਾ ਕੰਮ ਬੜੀ ਛੇਤੀ ਵਿਗੜ ਜਾਂਦਾ ਆ। ਇੱਕ ਆਦਮੀ ਕਹਿੰਦੇ ਗੰਗਾ ਦੇ ਵਾਸਤੇ ਯਾਤਰਾ ਕਰਨ ਵਾਸਤੇ ਗਿਆ ਤੇ ਉਹਨੇ ਇੱਕ ਘਰ ਦੇ ਵਿੱਚ ਠਹਿਰ ਕੇ ਨਾ ਇੱਕ ਮਾਤਾ ਨੂੰ ਕਹਿਣ ਲੱਗਾ, ਮਾਤਾ ਮੈਂ ਦੂਰ ਵਾਲੀ ਜਾਣਾ ਹੈ, ਯਾਤਰਾ ਕਰਨ ਚੱਲਿਆ ਆ ਗੰਗਾ ਦੇ ਉੱਤੇ, ਆਹ ਥੋੜੇ ਜਿਹੇ ਚੌਲ ਮੈਨੂੰ ਬਣਾ ਦੇ। ਉਹਨੇ ਚੌਲ ਬਣਾ ਦੇ ਵੀ ਰਾਹੀ ਪਾਉਂਦੀ ਹੈ ਯਾਤਰੂ ਆ। ਕਹਿੰਦੇ ਉਹਨੇ ਬੈਠਿਆਂ ਬੈਠਿਆਂ ਗੱਲਾਂ ਕੀਤੀਆਂ, ਕਹਿੰਦਾ ਮਾਤਾ ਤੇਰੇ ਕਿੰਨੇ ਪੁੱਤਰ ਨੇ? ਉਹ ਕਹਿੰਦੀ ਚਾਰ। ਕਹਿੰਦਾ ਸੁੱਖ ਨਾਲ ਚਾਰੇ ਹੀ ਜਿਉਂਦੇ ਨੇ? ਮਾਤਾ ਨੂੰ ਬੜੀ ਹੈਰਾਨਗੀ ਹੋਈ, ਕਹਿੰਦੀ ਆ ਜਿਉਂਦੇ ਨੇ, ਪਤੀ ਹੈਗਾ ਹੀ ਕਿ ਨਹੀਂ ਹੈਗਾ? ਜਦੋਂ ਇਹੋ ਜਿਹੀਆਂ ਗੱਲਾਂ ਕਰ ਰਿਹਾ ਸੀ, ਮਾਤਾ ਨੂੰ ਥੋੜਾ ਜਿਹਾ ਮਨ ਦੇ ਵਿੱਚ ਰੰਜ ਆਇਆ ਵੀ ਇਹਨੂੰ ਬੋਲਣ ਦੀ ਜਾਚ ਨਹੀਂ ਗੀ। ਅਖੀਰ ਪਤਾ ਕੀ ਕਹਿੰਦਾ, ਕਹਿੰਦਾ ਮਾਤਾ ਆਹ ਦਰਵਾਜ਼ਾ ਬੜਾ ਤੇਰਾ ਛੋਟਾ ਹੈ, ਤੇ ਜੇ ਤੇਰੀ ਕਿਤੇ ਮੱਝ ਮਰ ਗਈ ਨਾ ਇਹ ਦਰਵਾਜ਼ਾ ਤੈਨੂੰ ਢਾਉਣਾ ਪੈਣਾ ਹੈ। ਉਹ ਮਾਤਾ ਭਰੀ ਪੀਤੀ ਸੀ, ਉਹਨੇ ਆਖਿਆ ਜਰਾ ਝੋਲੀ ਕਰਤੀ, ਉਹ ਨਾ ਅੱਧੇ ਬਣੀ ਹੋਈ ਚੌਲ ਉਹਨੇ ਉਹਦੀ ਝੋਲੀ ਚ ਲੱਦ ਦਿੱਤੇ। ਉਹ ਕਹਿੰਦੀ ਤੁਰਦਾ ਫਿਰ ਤੂੰ ਤੇ ਜਦੋਂ ਦਾ ਇੱਥੇ ਬੈਠਾ ਸਾੜੀ ਜਾ ਰਿਹਾ ਆ, ਬੋਲ ਹੀ ਇਹੋ ਜਿਹੇ ਬੋਲੀ ਜਾ ਰਿਹਾ। ਉਹ ਜਿਹੜੇ ਸਨ ਨਾ ਚੌਲ, ਉਹਨੇ ਜਦੋਂ ਉਹਦੀ ਝੋਲੀ ਚ ਪਾਏ ਤੇ ਉਹਨਾਂ ਦਾ ਰਸ ਜਿਹੜਾ ਸੀ ਨਾ ਪਾਣੀ ਜਿਹੜਾ ਉਬਲਦਾ ਹੋਇਆ ਥੱਲੇ ਪੈਰਾਂ ਤੇ ਪਿਆ ਤੇ ਪੈਰ ਸੜੇ ਤੇ ਬੁੜਕਿਆ। ਗਲੀ ਦੇ ਵਿੱਚੋਂ ਜਾ ਰਿਹਾ ਸੀ, ਕਿਸੇ ਨੇ ਪੁੱਛਿਆ ਕੀ ਗੱਲ ਆ, ਆ ਚੋਂਦਾ ਕੀ ਜਾ ਰਿਹਾ? ਉਹ ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੋਂਦਾ ਜਾ ਰਿਹਾ ਕਿਉਂਕਿ ਬਹਿ ਬੜੀ ਕੁੜਖਤ ਆ, ਬੋਲ ਮਿੱਠਾ ਨਹੀਂ ਬੋਲਿਆ ਗਿਆ ਮੇਰੇ ਕੋਲੋਂ ਤੇ ਇਸ ਕਰਕੇ ਜ਼ੁਬਾਨ ਦਾ ਰਸ ਚੋ ਰਿਹਾ ਆ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ, ਨਾਮ ਤੋਂ ਬਿਨਾਂ ਮਨੁੱਖ ਫਿੱਕਾ ਹੀ ਬੋਲਦਾ ਆ, ਕੁੜਖਤ ਹੀ ਬੋਲਦਾ ਆ। ਆ ਬੱਸਾਂ ਦੇ ਵਿੱਚ ਲਿਖਿਆ ਸੀ, ਪੜ੍ਹਦੇ ਕਹਿੰਦੇ ਉੱਥੇ ਲਿਖਿਆ ਹੁੰਦਾ ਆ, ਪਿਆਰ ਦੇ ਨਾਲ ਬੋਲੋ ਇੱਜ਼ਤ ਫ੍ਰੀ ਦੇ ਵਿੱਚ ਮਿਲੇਗੀ। ਜਦੋਂ ਅਸੀਂ ਪਿਆਰ ਦੇ ਨਾਲ ਬੋਲੀਏ ਨਾ, ਵਾਕਿਆ ਹੀ ਬਹੁਤ ਇੱਜ਼ਤ ਮਿਲਦੀ ਹੈ। ਤਾਂ ਸਾਰੇ ਜੀ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਮਨੁੱਖ ਦੀ ਬੋਲੀ ਬੜੀ ਕੁਰਖਤ ਹੁੰਦੀ ਆ, ਕਿਉਂਕਿ ਨਾਮ ਹਿਰਦੇ ਦੇ ਵਿੱਚ ਨਹੀਂ ਆ। ਤੇ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜਾਮਪੁਰ ਬੱਧੇ ਮਾਰੀਏ, ਉਹ ਧਰਮਰਾਜ ਦੇ ਨਰਕਾਂ ਦੇ ਵਿੱਚ, ਧਰਮਰਾਜ ਦੇ ਕੋਲ ਜਮਾਂ ਦੇ ਘਰ ਦੇ ਵਿੱਚ ਬੱਧਿਆਂ ਨੂੰ ਬਹੁਤ ਜ਼ਿਆਦਾ ਮਾਰ ਪੈਂਦੀ ਆ, ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਸੇਵਾ ਨਹੀਂ ਕਰਦੇ। ਇਸ ਧਰਤੀ ਤੋਂ ਮੂੰਹ ਕਾਲੇ ਉੱਠ ਜਾਏ, ਮੂੰਹ ਕਾਲਾ ਕਰਵਾ ਕੇ, ਮੂੰਹ ਕਾਲਕ ਖੱਟ ਕੇ ਇੱਥੋਂ ਚਲੇ ਜਾਂਦੇ ਨੇ।
ਮਹੱਲਾ ਪਹਿਲਾ ਜਲ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰਾਏ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ, ਸਰਵੇ ਕਹਿੰਦੇ ਉਹ ਰੀਤਾਂ ਤੇ ਉਹ ਰਸਮਾਂ ਗੁਰਮੁਖ ਪਿਆਰਿਓ ਸਾੜ ਕੇ ਸਵਾਹ ਕਰਦੇ ਹੋ, ਜਿਨ੍ਹਾਂ ਦੇ ਨਾਲ ਰੱਬ ਭੁੱਲ ਜਾਵੇ ਜਾਂ ਜਿਨ੍ਹਾਂ ਦੇ ਨਾਲ ਸਤਿਗੁਰੂ ਭੁੱਲ ਜਾਂਦੇ ਨੇ। ਸਤਿਗੁਰਾਂ ਨੇ ਕਿੱਡੀ ਸੋਹਣੀ ਮਰਿਆਦਾ ਬਣਾਈ ਆ, ਚਾਰ ਲਾਵਾਂ ਆਨੰਦ ਕਾਰਜ ਦੀ, ਆਨੰਦ ਕਾਰਜ ਸੰਸਕਾਰ ਪੜ੍ਹ ਕੇ ਦੇਖੋ, ਵਿਆਹ ਸੰਸਕਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ। ਆਨੰਦਪੁਰ ਸਾਹਿਬ ਦੀ ਘਟਨਾ, ਚਾਰ ਪੰਜ ਕੁ ਦਿਨ ਹੋਏ ਨੇ, ਗੁਰਸਿੱਖ ਪਰਿਵਾਰ ਤੇ ਲਾਵਾਂ ਫੇਰੇ ਵਾਸਤੇ, ਆਨੰਦ ਕਾਰਜ ਵਾਸਤੇ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਏ ਤੇ ਰਾਗੀ ਸਿੰਘਾਂ ਨੇ ਦੇਖ ਲਿਆ ਵੀ ਇਹ ਪਹਿਲਾਂ ਜੈਮਾਲਾ ਪਾਉਂਦੇ ਨੇ ਤੇ ਉਹਨਾਂ ਨੇ ਡੱਕਿਆ ਵੀ ਤੁਸੀਂ ਗੁਰੂ ਕੇ ਸਿੱਖ ਜੇ, ਆ ਜੈਮਾਲਾ ਪਾਉਣ ਦਾ ਕੀ ਮਤਲਬ ਹੋਇਆ? ਕਹਿੰਦੇ ਲੜਕੀ ਵਾਲੇ ਦੇ ਸਹਿਮਤ ਹੋ ਗਏ, ਪਰ ਲੜਕੀ ਵਾਲੇ ਸਹਿਮਤ ਨਾ ਹੋਏ ਇਸ ਗੱਲ ਦੇ ਨਾਲ, ਉਹ ਕਹਿੰਦੇ ਅਸੀਂ ਜੈਮਾਲਾ ਪਾਉਣੀ ਹੀ ਪਾਉਣੀ ਆ। ਰਾਗੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਨੇ ਆਖਿਆ ਫਿਰ ਤੁਸੀਂ ਜੈਮਾਲਾ ਪਾ ਲਈ ਆ ਤੇ ਵਿਆਹ ਹੋ ਗਿਆ ਤੇ ਜਾਓ ਹੁਣ। ਆਨੰਦ ਕਾਰਜ ਤੋਂ ਬਿਨਾਂ ਹੀ ਉਹਨਾਂ ਨੂੰ ਜਾਣਾ ਪਿਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਨਾਲ ਗੱਲ ਕੀਤੀ, ਮੈਨੇਜਰ ਸਾਹਿਬ ਦੇ ਨਾਲ ਗੱਲ ਕੀਤੀ ਵੀ ਗ੍ਰੰਥੀ ਸਿੰਘ ਲਾਵਾਂ ਨਹੀਂ ਕਰ ਰਿਹਾ। ਜਦੋਂ ਗ੍ਰੰਥੀ ਸਿੰਘ ਤੋਂ ਪੁੱਛਿਆ ਤੇ ਉਹਨਾਂ ਨੇ ਆਖਿਆ ਜਲ ਉਹ ਐਸੀ ਰੀਤ ਇਹਨਾਂ ਨੇ ਤੇ ਉਹ ਰਸਮਾਂ ਪਹਿਲਾਂ ਹੀ ਨਿਭਾ ਲਈਆਂ ਨੇ, ਜਿਹੜੇ ਗੁਰੂ ਸਾਹਿਬ ਜੀ ਰਸਮਾਂ ਨੂੰ ਮੰਨਦੇ ਨਹੀਂ, ਇਹਨਾਂ ਨੇ ਜੈਮਾਲਾ ਪਾਲੀ ਤੇ ਹੁਣ ਦੱਸੋ ਅਸੀਂ ਆਨੰਦ ਕਾਰਜ ਇਹਨਾਂ ਦਾ ਕਿਵੇਂ ਕਰ ਲਈਏ? ਪਹਿਲਾਂ ਤੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ, ਅਸੀਂ ਕਿਹੜੀਆਂ ਰਸਮਾਂ ਵੱਲ ਨੂੰ ਤੁਰ ਪਏ ਹਾਂ? ਗੁਰੂ ਨੂੰ ਹੀ ਭੁਲਾ ਛੱਡਿਆ ਆ। ਜਨਮ ਸੰਸਕਾਰ ਦੇ ਉੱਤੇ ਅਸੀਂ ਗੁਰਮੁਖ ਪਿਆਰਿਓ ਬੱਚੇ ਦੇ ਜਨਮ ਦੇ ਉੱਤੇ ਮਾਰਦੇ ਹਾਂ ਚਾਂਗਰਾਂ, ਪੀਨੇ ਹਾਂ ਸ਼ਰਾਬਾਂ ਤੇ ਉੱਥੇ ਕਿਤੇ ਰੱਬ ਯਾਦ ਰਹਿ ਜਾਂਦਾ ਆ। ਸਤਿਗੁਰੂ ਜੀ ਕਹਿੰਦੇ ਗੁਰਮੁਖ ਪਿਆਰਿਆ ਜੀ ਤੇ ਤੂੰ ਆ ਗੁਰੂ ਕਾ ਸਿੱਖ, ਉਹ ਰਸਮਾਂ ਨੂੰ ਉਹਨਾਂ ਰੀਤਾਂ ਨੂੰ ਸਾੜ ਕੇ ਸਵਾਹ ਕਰਦੇ ਜਿਨ੍ਹਾਂ ਦੇ ਨਾਲ ਪਿਆਰਾ ਪ੍ਰਭੂ, ਪਿਆਰਾ ਰੱਬ ਪਰਮਾਤਮਾ ਗੁਰੂ ਭੁੱਲ ਜਾਂਦਾ ਹੈ।
ਨਾਨਕ ਸਾਰੇ ਭਰੇ ਪਰਤੇ ਜਿਤ ਸਾਹਿਬ ਸੇਤੀ ਪਾਤ ਰਹੇ।
ਕਹਿੰਦੇ ਉਹ ਮਰਿਆਦਾ ਬਣਾ, ਉਹ ਰਸਮਾਂ ਉਹ ਰਹਿ ਮਰਿਆਦਾ ਦੇ ਵਿੱਚ ਰਹਿ, ਜਿਹੜੀ ਤੇਰੇ ਨਾਲ ਗੁਰੂ ਦੇ ਨਾਲ ਵੀ ਸਾਂਝ ਬਣੀ ਰਵੇ ਤੇ ਪਰਮਾਤਮਾ ਦੇ ਨਾਲ ਵੀ ਸਾਂਝ ਬਣੀ ਰਵੇ। ਗੁਰਮੁਖ ਪਿਆਰਿਓ, ਹੁਣ ਤਾਂ ਦੇਖਾ ਦੇਖੀ ਵਾਲੀ ਗੱਲ ਆ, ਕਿੱਡੀ ਸੋਹਣੀ ਸਾਡੀ ਮਰਿਆਦਾ ਆ ਇਹ। ਕੋਈ ਵੀ ਅਸੀਂ ਜਦੋਂ ਘਰ ਦੇ ਵਿੱਚ ਕੰਮ ਕਰਦੇ ਹਾਂ ਤਾਂ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਹਾਂ, ਕੋਈ ਵੀ ਰਸਮ ਕਰਨ ਤੋਂ ਪਹਿਲਾਂ। ਬੜੀ ਸੋਹਣੀ ਮਰਿਆਦਾ ਸੀ ਇਹ, ਪਰ ਹੌਲੀ ਹੌਲੀ ਇਹ ਮਰਿਆਦਾ ਹੀ ਰਹਿ ਗਈ ਹੈ, ਬਣ ਕੇ ਅਸੀਂ ਪਾਠ ਸੁਣਨ ਤੋਂ ਦੂਰ ਹੁੰਦੇ ਜਾ ਰਹੇ। ਤੇ ਹੁਣ ਗੁਰਮੁਖ ਪਿਆਰਿਓ, ਕੁਝ ਗੁਰਮੁਖ ਪਿਆਰਿਆਂ ਨੇ ਇਸ ਗੱਲ ਨੂੰ ਸਮਝ ਲਿਆ ਆ ਕਿ ਵਿਆਹ ਸ਼ਾਦੀ ਤੋਂ ਪਹਿਲਾਂ ਜਾਂ ਹੋਰ ਰਸਮਾਂ ਕਰਨ ਤੋਂ ਪਹਿਲਾਂ ਘਰ ਦੇ ਵਿੱਚ ਕੰਮ ਕਾਰ ਇਹੋ ਜਿਹੇ ਹੋ ਜਾਂਦੇ ਨੇ ਕਿ ਸਾਡੇ ਕੋਲੋਂ ਬੈਠ ਕੇ ਅਖੰਡ ਪਾਠ ਸਾਹਿਬ ਸੁਣਿਆ ਨਹੀਂ ਜਾਂਦਾ, ਤੇ ਪੰਜ ਚਾਰ ਦਿਨ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਤੇ ਚਲੋ ਬਾਣੀ ਤੇ ਸੁਣਿਆ ਕਰੀਏ। ਇਹ ਬੜੀ ਸੋਹਣੀ ਮਰਿਆਦਾ ਆ ਤੇ ਜਦੋਂ ਅਸੀਂ ਵਿਹਲੇ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਜਾਂ ਸਹਿਜ ਪਾਠ ਅਸੀਂ ਆਰੰਭ ਕਰਦੇ ਹਾਂ, ਸਾਰੇ ਵੱਡਾ ਪਰਿਵਾਰ ਵੱਡਾ ਛੋਟਾ ਸਾਰੇ ਆਣ ਕੇ ਬਹਿ ਕਰੀਏ ਤੇ ਬਾਣੀ ਨੂੰ ਸੁਣਿਆ ਕਰੀਏ, ਜਿਹਦੇ ਨਾਲ ਗੁਰੂ ਦੇ ਨਾਲ ਸਾਡੀ ਸਾਂਝ ਬਣੀ ਰਵੇ। ਸਤਿਗੁਰੂ ਜੀ ਇੱਥੇ ਕਹਿੰਦੇ ਨੇ ਨਾਨਕ ਸਾਈ ਭਲੀ ਪ੍ਰੀਤ, ਉਹ ਮਰਿਆਦਾ ਕਿੱਡੀ ਸੋਹਣੀ ਆ, ਉਹ ਰੀਤਾਂ ਕਿੱਡੀਆਂ ਸੋਹਣੀਆਂ ਨੇ ਜਿਹਦੇ ਨਾਲ ਸਾਡੀ ਸਾਂਝ ਬਣਦੀ ਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡੀ ਸਾਂਝ ਬਣਦੀ ਆ ਪਰਮਾਤਮਾ ਦੇ ਨਾਲ। ਉਹ ਮਰਿਆਦਾ ਉਹ ਰਸਮਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ।
ਹਰ ਇੱਕ ਦਾਤਾ ਸੇਵੀ ਆਏ, ਹਰ ਇੱਕ ਧਿਆਈ ਆਏ।
ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਜੀ ਮਹਾਰਾਜ ਦੀ ਆਰੰਭ ਦੀਆਂ ਪੰਕਤੀਆਂ ਨੂੰ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਇਹ ਪੌੜੀ, ਇਹਦੀ ਆਰੰਭ ਦੀ ਪੰਕਤੀ ਨੂੰ ਪੜ੍ਹ ਲਵੋ ਤੇ ਗੱਲ ਸਪਸ਼ਟ ਹੋ ਜਾਏਗੀ। ਪਹਿਲੀਆਂ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਆਖਿਆ ਆ, ਸਤਿਗੁਰ ਸੇਵੇ ਜੀ ਕੇ ਬੰਧਨਾ, ਗੁਰੂ ਤੋਂ ਬਿਨਾਂ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਜੀ ਨੂੰ ਬੰਧਨਾ ਦੇ ਵਿੱਚ ਪਾਉਣ ਵਾਲੇ ਆ, ਗੁਲਾਮੀ ਆ। ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਹਰ ਇੱਕੋ ਦਾਤਾ ਸੇਵੀਏ, ਜੇ ਇੱਕ ਪਰਮਾਤਮਾ ਦੇ ਨਾਲ ਤੋਂ ਜੁੜ ਜਾਵੇ, ਇੱਕ ਗੁਰੂ ਦੀ ਸੇਵਾ ਕਰੇ, ਪਰਮਾਤਮਾ ਨੂੰ ਮਨ ਦੇ ਵਿੱਚ ਵਸਾਵੇ ਤੇ ਸਾਰੇ ਹੀ ਬੰਧਨ ਜਿਹੜੇ ਤੇਰੇ ਟੁੱਟ ਜਾਣ, ਸਾਰੀਆਂ ਹੀ ਗੁਲਾਮੀਆਂ ਤੇਰੀਆਂ ਦੂਰ ਹੋ ਜਾਣ। ਹਰ ਇੱਕੋ ਦਾਤਾ ਸੇਵੀ ਹੈ, ਉਹਦੀ ਸੇਵਾ ਉਹਦਾ ਸਿਮਰਨ, ਹਰ ਇੱਕ ਧਿਆਈਏ ਇੱਕ ਦੇ ਨਾਲ ਹੀ ਆਪਣੀ ਸੁਰਤੀ ਨੂੰ ਜੋੜੀਏ।
ਹਰ ਇੱਕ ਦਾਤਾ ਮੰਗੇ ਆਏ, ਮਨ ਚੰਦਿਆ ਪਾਈ ਆਏ।
ਉਹ ਦਾਤਾ ਮੰਗੀਏ, ਜੇ ਮੰਗਣਾ ਤੇ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਕੋਲੋਂ, ਜੇ ਮੰਗਣਾ ਤੇ ਇੱਕ ਪਰਮਾਤਮਾ ਦੇ ਕੋਲੋਂ। ਪਰ ਅਸੀਂ ਕੀ ਕਰਦੇ, ਜਦੋਂ ਕੀਤੀ ਹੋਈ ਅਰਦਾਸ ਪੂਰੀ ਨਹੀਂ ਹੁੰਦੀ ਤੇ ਫਿਰ ਅਸੀਂ ਜੋਤਸ਼ੀਆਂ ਵੱਲ ਜਾਂ ਅਸੀਂ ਕਿਸੇ ਹੋਰ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਾਂ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਬਰ ਰੱਖ, ਦ੍ਰਿੜ ਵਿਸ਼ਵਾਸ ਰੱਖ, ਜਿਸ ਗੁਰੂ ਦੇ ਅੱਗੇ ਤੂੰ ਅਰਦਾਸ ਕੀਤੀ ਇਹ ਅਰਦਾਸ ਤੇਰੀ ਪੂਰੀ ਹੋਏਗੀ, ਜਿਸ ਗੁਰੂ ਦੇ ਕੋਲੋਂ ਜੋ ਵੀ ਤੂੰ ਪਦਾਰਥ ਮੰਗਿਆ ਤੈਨੂੰ ਮਿਲੇਗਾ ਜ਼ਰੂਰ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਸਮਝਾਉਂਦੇ ਨੇ ਕਿ ਇੱਕ ਪਰਮਾਤਮਾ ਦੇ ਕੋਲੋਂ ਮੰਗਿਆ ਕਰੋ, ਮਨ ਚਿੰਦਿਆ ਪਾਈਏ, ਜੋ ਵੀ ਸਾਡੇ ਮਨ ਦੇ ਹੈ ਮਨੋਰਥ ਨੇ, ਚਿੰਤਾਵਾਂ ਨੇ, ਕਾਮਨਾਵਾਂ ਨੇ, ਇਹ ਸਾਰੀਆਂ ਗੁਰੂ ਦੇ ਕੋਲੋਂ ਪਰਮਾਤਮਾ ਦੇ ਕੋਲੋਂ ਪੂਰੀਆਂ ਹੋਣਗੀਆਂ।
ਜੇ ਦੂਜੇ ਪਾਸੋਂ ਮੰਗੇ ਆਏ ਤਾਂ ਲਾਜ ਮਰਾਈ ਆਏ।
ਅੱਡ ਬਾਹਰ ਹੁੰਦਿਆਂ ਜੇ ਅਸੀਂ ਮਾਤਾ ਪਿਤਾ ਦੇ ਕੋਲੋਂ ਪੰਜ ਸੱਤ ਵਾਰੀ ਮੰਗਣ ਵਾਸਤੇ ਕੁਝ ਜਾਂਦੇ ਹਾਂ ਤੇ ਸ਼ਰਮ ਆਉਂਦੀ ਆ, ਜਾਂ ਕਈ ਵਾਰ ਅਸੀਂ ਆਂਢੀਆਂ ਗੁਆਂਢੀਆਂ ਦੇ ਕੋਲੋਂ ਕੁਝ ਮੰਗਣ ਜਾਂਦੇ ਹਾਂ, ਉਹਨਾਂ ਦੇ ਬਹੁਤ ਸ਼ਰਮ ਆਉਂਦੀ। ਅਸੀਂ ਪਿੰਡਾਂ ਥਾਵਾਂ ਦੇ ਵਿੱਚ ਜੇ ਸਾਡੇ ਕੋਲ ਟਰਾਲੀ ਨਹੀਂ ਹੈਗੀ, ਜਾਂ ਮੰਨ ਲਓ ਕੋਈ ਟਰੈਕਟਰ ਵਾਲੇ ਸਾਂਝ ਭਿਆਲੀ ਕਰਕੇ ਜਾਂ ਵੈਸੇ ਹੀ ਭਾਈ ਬੰਦੀ ਕਰਕੇ ਕਿਤੇ ਮੰਗਣ ਵਾਸਤੇ ਜਾਈਏ ਨਾ, ਦੋ ਚਾਰ ਵਾਰਾਂ ਤੇ ਚੌਥੀ ਪੰਜਵੀਂ ਵਾਰੀ ਸ਼ਰਮ ਜ਼ਰੂਰ ਆਉਂਦੀ ਆ ਕਿ ਘਰ ਮੁੜ ਇਹਨਾਂ ਦੇ ਕੋਲ ਜਾਂਦੇ ਕਿਤੇ ਨਾ ਨਾ ਕਰਦੇ। ਪਰ ਪਰਮਾਤਮਾ ਇਹੋ ਜਿਹਾ ਆ, ਉਹਦੇ ਕੋਲੋਂ ਅਸੀਂ ਮੰਗਦੇ ਹੀ ਰਹਿੰਦੇ, ਮੰਗਦੇ ਰਹਿੰਦੇ ਤੇ ਉਹ ਦੇਈ ਜਾਂਦਾ ਆ, ਦੇ ਨਾ ਪਛੋਤਾਏ, ਦੇਂਦਾ ਦੇਂਦਾ ਪਛਤਾਉਂਦਾ ਵੀ ਨਹੀਂ ਆ। ਤੇ ਪਰ ਅਸੀਂ ਜਦੋਂ ਕਿਤੇ ਵਾਰ ਵਾਰ ਕਿਸੇ ਦੇ ਕੋਲੋਂ ਸੰਸਾਰ ਦੇ ਵਿੱਚ ਕੋਈ ਵਸਤੂ ਮੰਗਦੇ ਹਾਂ ਨਾ, ਤੇ ਗੁਰਮੁਖ ਪਿਆਰਿਓ ਸਾਨੂੰ ਸ਼ਰਮ ਬੜੀ ਆਉਂਦੀ ਮੰਗਣ ਲੱਗਿਆ, ਦੂਜੇ ਪਾਸੋਂ ਮੰਗੀਏ ਲਾਜ ਮਰਾਈਏ, ਸ਼ਰਮ ਦੇ ਵਿੱਚ ਹੀ ਮਰ ਜਾਈਦਾ। ਪਰ ਪਰਮਾਤਮਾ ਦਾ ਇਹੋ ਜਿਹਾ ਘਰ, ਅਸੀਂ ਵਾਰ ਵਾਰ ਉਹੋ ਹੀ ਪਦਾਰਥ ਗੁਰੂ ਦੇ ਕੋਲੋਂ ਮੰਗੀਏ ਜਾ ਰਹੇ ਹਾਂ ਤੇ ਗੁਰੂ ਦੇਈ ਜਾ ਰਹੇ ਆ ਹੈ।
ਜਨ ਸੇਵਾ ਤਿੰਨ ਵਲ ਪਾਇਆ ਤੇ ਜਨ ਕੇ ਸਭ ਭੁੱਖ ਗਵਾਈ ਆਏ।
ਪਿਆਰਿਓ, ਅਸੀਂ ਗੁਰੂ ਦੇ ਕੋਲੋਂ ਜਿੰਨਾ ਮਰਜ਼ੀ ਮੰਗ ਲਈਏ ਤੇ ਗੁਰੂ ਦੇ ਕੋਲੋਂ ਹੀ ਮੰਗਿਆ ਸਾਨੂੰ ਅਸੀਂ ਰਾਜੇ ਆ ਸਕਦਾ, ਕੋਈ ਮਨੁੱਖ ਸਾਨੂੰ ਰਜਾ ਨਹੀਂ ਸਕਦਾ, ਇਹ ਵੀ ਗੱਲ ਹੈਗੀ ਆ। ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਆ, ਗੁਰੂ ਦੇ ਕੋਲੋਂ ਸਾਰੇ ਪਦਾਰਥ ਉਹਨਾਂ ਨੂੰ ਮਿਲੇ ਨੇ, ਉਹਨਾਂ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਦੂਰ ਹੋ ਗਈਆਂ ਨੇ।
ਨਾਨਕ ਤਿੰਨ ਵਿੱਟਾਂ ਵਾਰਿਆ, ਜਿਨ ਅਣਜਣ ਹਿਰਦੈ ਹਰ ਨਾਮ ਤੇ ਆਇਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਗੁਰੂ ਦੇ ਸਿਧਾਂਤ ਨੂੰ ਹਿਰਦੇ ਚ ਵਸਾਇਆ, ਜਿਨ੍ਹਾਂ ਨੇ ਫੋਕੀਆਂ ਤੇ ਝੂਠੀਆਂ ਰਸਮਾਂ ਨੂੰ ਸਾੜ ਦਿੱਤਾ, ਜਿਨ੍ਹਾਂ ਨੇ ਇੱਕ ਪਰਮਾਤਮਾ ਦਾ ਸਿਮਰਨ ਕੀਤਾ, ਕਹਿੰਦੇ ਅਸੀਂ ਉਹਨਾਂ ਦੇ ਉੱਤੋਂ ਬਲਹਾਰ ਜਾਂਦੇ ਹਾਂ। ਨਾਨਕ ਤਿੰਨ ਵਿੱਟੋਂ ਵਾਰਿਆ, ਉਹਨਾਂ ਦੇ ਉੱਤੋਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸੰਭਾਲ ਕੇ ਰੱਖਿਆ ਆ, ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸਾਂਭਦਿਆ ਆ। ਗੁਰਮੁਖ ਪਿਆਰਿਓ, ਆਪਾਂ ਵੀ ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਲੋਕ ਸੁਖੀਏ, ਪਰਲੋਕ ਸਹਿਲਾ ਬਣਾ ਲਈਏ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ ਤੇ ਧੰਨਵਾਦ।
ਜਿਨ ਸੇਵਿਆ ਤਿਨ ਫਲ ਪਾਇਆ, ਤੇ ਜਨ ਕੇ ਸਭ ਭੁੱਖ ਦਵਾਈਆ। ਨਾਨਕ ਤਿਨ ਵਿੱਟਾਂ ਵਾਰਿਆ, ਦਿਨ ਅਣਜਣ ਹਿਰਦੈ ਹਰ ਨਾਮ ਤੇ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕੁਰ ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਥਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਾਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦਨੋ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੀ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚਹੁੰ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਸੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮਣੀ ਹਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਕਾ ਸਰਕਾ, ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਨੇਕ ਤੇ ਉਫਤ ਬਿਰਧ ਕੀ ਪੈਰ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।
ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਰਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾਈ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਦਿ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਸ਼ਬਦ ਦੀ ਵਿਚਾਰ ਹੋਈ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣਾ ਯਾਤਰਾ ਸਫਲ ਕਰਨੇ ਸਮੂਹ ਸੰਗਤਾਂ ਲਈ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਾਰ ਪ੍ਰਵਾਨ ਹੋਏ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ